कल के नहीं करम विचार, दीन दयाल दया निध दोखन देखत है। था वाहिगुरु जी की फतेह। सतगुरु गरीब नवाज पातशाह श्री गुरु ग्रंथ साहिब जी की पावन पवित्र हजूरी विच शाम के दीवान विच हाजरी भर के अकाल पुरख वाहिगुरु वालों मिले मनुखी जामे नूं आप जी सफल कर रहे हो। चलते प्रकरण विच जो विशा चलता है मुकत भुगत जुगत तेरी सेवा, भुगती की है, मुक्ति की है और जुगती की है, इन तीन विचारां नाल संबंधित आपां ये विचार सांझे कर रहे हैं। सतगुरु ने इन तिना की व्याख्या बाणी विच कीती है, चार पदार्थां की गल कीती है। भुगत का मतलब है माया, संसार दे पदार्थ। इस संसार दे पदार्थां दी वरतों करन वास्ते एक चीज़ दी लोड़ पैंदी जिहनूं जुगत कहिंदे ने। जुगती की है दे संबंध विच और मुक्ति किस नूं कहिंदे, अज आपां समां लाउणा है। सतगुरु ने जुगती दे बारे कई गल्लां कीतियां बाणी विच। जुगत दे अर्थ हुंदे ने जिहड़ा कम बड़ा औखा है, जो मनुख नहीं कर सकता, जे उहदा तरीका लभ जाए, जे उहदा सिस्टम हाथ विच आ जाए, जे सूत्र लभ जाए, तां उस सूत्र द्वारा, उस तरीके द्वारा, उस सिस्टम द्वारा, उस औखे काम नूं जिहड़ा कदी नहीं सी हो सकता, जिहदे होण दी कोई संभावना नहीं सी, उहनूं ठीक तरह बिल्कुल सरल तरीके नाल कर लिया जाए, उहनूं कहिंदे ने जुगती। तरीका है जिवें आपां उदाहरण दे तौर ते गुरु ग्रंथ साहिब सच्चे पातशाह जी दी बाणी विच इह उदाहरणां दित्तियां गईयां ने। हजूर गुरु अर्जन देव जी कहिंदे ने गल तां करनी है कि इह मन जिहड़ा है, जिहड़ा माया दे विच फस गया है, इहदे विचों पार जा के ते रब दे चरणां नाल इहदी सांझ किवें बणे, सिद्धा नहीं बणेगी सांझ इहदी। जे अपने आप कहे कि मैं सिद्धा उहदे चरणां नाल सांझ पाउणी नहीं पै सकदी, उहदे विच इक जुगत चाहीदी, इक तरीका चाहीदा, इक सिस्टम चाहीदा, उहदे तों बिना नहीं। बिना तरीके तो इंज है रब की गल सोचनी जां जीवन की गल सोचनी इस तरह जिवें कोई बंदा डिगा होवे बलदी हुई अग दे विच, डिग पिया ते बलदी हुई अग विचों निकलण वास्ते वह अग दे धुएं नूं फड़ के उतां निकलना चाहे, जुगती तो बिना। इस तरह तीन चीज़ां मैं गिणियां सन, भुगत मुगत ते जुगत। जे कोई बंदा गुरु तो बिना, साध संगत तो बिना, गुरु के शब्द के सहारे तो बिना यह चाहे मैं अपने जीवन नूं सुखी कर लांगा, उहदी इस तरह की मूर्खता है जिवें अग विच डिगा होया बंदा धुएं नूं फड़ के बाहर निकलना चाहुंदा है, धुआं उहनूं बाहर नहीं कढ सकदा। उहदे वास्ते तो उहनूं कोई दूजा आदमी चाहीदा जिहड़ा उहदी मांह फड़ के खिच्चे बाहर, जां कोल कोई इस तरह का सहारा उन्हूं मिल जाए जिन्हूं फड़ के अग तो बाहर छुट जाए। तां उहदी जुगत की है, उहदी जुगत यह है कि दूजा आदमी उन्हूं खिच के बाहर कढ़े, धुआं उन्हूं बाहर नहीं कढ़ सकता। इस तरह कोई बंदा पानी विच डिग पिया, भाई गुरदास जी ने उदाहरणां दित्तियां ने, पानी विच डिग पिया ते पानी विच डुबदा है, ते पानी विच डुबण तो बचण वास्ते भाई साहब कहिंदे ਉਹ ਕੀ ਕਿਹੜੀ ਚੀਜ਼ ਦਾ ਸਹਾਰਾ ਲੈ ਰਿਹਾ, ਉਹ ਪਾਣੀ ਦੇ ਉੱਤੇ ਜਿਹੜੇ ਬੁਲਬਲੇ ਨੇ, ਜਿਹੜੀ ਝੱਗ ਹੈ ਉਹਨੂੰ ਫੜਦਾ ਵੀ ਇਹਦੇ ਸਹਾਰੇ ਮੈਂ ਬਾਹਰ ਨਿਕਲ ਜਾਵਾਂਗਾ, ਨਹੀਂ ਉਹ ਉਹਨੂੰ ਬਾਹਰ ਨਹੀਂ ਕੱਢ ਸਕਦੇ, ਉਹ ਵੀ ਉਹਨੂੰ ਬਚਾ ਨਹੀਂ ਸਕਦੇ, ਕਦੀ ਨਹੀਂ ਹੋ ਸਕਦਾ। ਕਹਿੰਦੇ ਕੋਈ ਬੰਦਾ ਆਕਾਸ਼ ਵਿੱਚੋਂ ਡਿੱਗ ਪਿਆ ਅਤੇ ਡਿੱਗਦਾ ਹੋਇਆ ਹਵਾ ਨੂੰ ਹੱਥ ਪਾ ਕੇ ਚਾਹੁੰਦਾ ਵੀ ਹਵਾ ਨੂੰ ਹੱਥ ਪਾ ਕੇ ਡਿੱਗਣ ਤੋਂ ਬਚ ਜਾਂ, ਇਹ ਵੀ ਉਹਦੀ ਮੂਰਖਤਾ ਹੈ, ਉਹ ਜੁਗਤ ਦੀ ਠੀਕ ਵਰਤੋਂ ਨਹੀਂ ਕਰ ਰਿਹਾ। ਜਿਵੇਂ ਇੱਕ ਧਿਆਨ ਦਿਓ, ਇਹ ਉਦਾਹਰਣਾਂ ਨਾਲ ਸਮਝ ਆ ਜਾਏਗੀ। ਜਿਵੇਂ ਇੱਕ ਆਕਾਸ਼ ਵਿੱਚ ਡਿੱਗਦਾ ਆਦਮੀ ਹਵਾ ਦੇ ਸਹਾਰੇ ਨਹੀਂ ਬਚ ਸਕਦਾ, ਜਿਵੇਂ ਇੱਕ ਅੱਗ ਵਿੱਚ ਡਿੱਗਾ ਹੋਇਆ ਬੰਦਾ ਧੂੰਏ ਨੂੰ ਫੜ ਕੇ ਬਾਹਰ ਨਹੀਂ ਨਿਕਲ ਸਕਦਾ, ਜਿਵੇਂ ਗੁਰੂ ਕੇ ਸਵਾਰੇ ਉਹ ਪਾਣੀ 'ਤੇ ਪਾਣੀ ਵਿੱਚ ਡੁੱਬ ਰਿਹਾ ਆਦਮੀ ਝੱਗ ਨੂੰ ਫੜ ਕੇ ਬਾਹਰ ਨਹੀਂ ਨਿਕਲ ਸਕਦਾ, ਇਸੇ ਤਰ੍ਹਾਂ ਕੋਈ ਬੰਦਾ ਆਪਣੇ ਮਨ ਦੇ ਸਹਾਰੇ ਇਸ ਭਵਜਲ ਵਿੱਚੋਂ ਮਾਇਆ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਸਿੱਧਾ ਚਾਹੇ ਰੇ ਮਨ ਮਨ ਮਾਧੋ ਜਨ ਮਨ ਮਾਧੋ ਸਿਉਂ ਲਾਈਐ ਚਤੁਰਾਈ ਨਾ ਚਤੁਰ ਭਜ ਪਾਈਐ, ਇਸ ਤਰ੍ਹਾਂ ਨਹੀਂ ਹੋ ਸਕਦਾ। ਤਾਂ ਇਹਨਾਂ ਮੂਰਖਤਾਵਾਂ ਤੋਂ ਬੰਦਾ ਬਚ ਸਕੇ ਤਾਂ ਗੁਰੂ ਸਾਹਿਬ ਨੇ ਸਰਲ ਬਿਲਕੁਲ ਸਿੱਧੇ ਰਾਹ ਦੱਸੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਸੀ ਕਿ ਤੁਸੀਂ ਇੱਥੇ ਕੀ ਕਰਨ ਆਏ, ਕਹਿੰਦੇ ਰੱਬ ਨੇ ਸਾਨੂੰ ਭੇਜਿਆ। ਕਾਹਦੇ ਵਾਸਤੇ? ਧਰਮ ਫੈਲਾਉਣ ਵਾਸਤੇ, ਧਰਮ ਚਲਾਉਣ ਵਾਸਤੇ। ਦੋ ਹੀ ਉਹਨਾਂ ਨੇ ਕਾਰਨ ਦੱਸੇ ਨੇ। ਜਦੋਂ ਕਹਿੰਦੇ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰਗ। ਮੇਰਾ ਕੰਮ ਇਹ ਹੈ, ਇਹ ਧਰਮ ਦਾ ਕੰਮ ਹੈ ਹੀ ਵੈਸੇ, ਇਹ ਧਰਮ ਦੇ ਕੰਮ ਇਹ ਦੋ ਤਿੰਨ ਨੇ, ਚੌਥਾ ਹੈ ਨਹੀਂ ਕੋਈ। ਸੰਤ ਉਬਾਰਨ, ਜਿਹੜੀ ਸੰਤ ਪ੍ਰਣਾਲੀ ਹੈ, ਜਿਹੜੀ ਧਾਰਮਿਕ ਬਿਰਤੀ ਹੈ ਸੰਸਾਰ ਵਿੱਚ, ਉਹਨੂੰ ਸੁਰੱਖਿਅਤ ਕਰਨਾ ਧਰਮ ਦਾ ਇੱਕ ਬਹੁਤ ਵੱਡਾ ਅੰਗ ਹੈ। ਜਿਹੜੇ ਧਰਮ ਦੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਮਜ਼ੋਰ ਕਰਨਾ, ਇਹ ਧਰਮ ਦਾ ਅੰਗ ਹੈ। ਅਤੇ ਧਰਮ ਨੂੰ ਚਲਾਉਣਾ ਕਿੱਥੇ ਚਲਾਉਣਾ, ਇਹ ਗੱਲ ਭੁੱਲ ਗਈ ਸਾਨੂੰ, ਧਰਮ ਚਲਾਉਣ ਵਾਲੀ ਥਾਂ ਭੁੱਲ ਗਈ ਸਾਨੂੰ। ਅਸੀਂ ਧਰਮ ਨੂੰ ਧਰਤੀ 'ਤੇ ਚਲਾ ਰਹੇ ਹਾਂ, ਧਰਮ ਨੂੰ ਧਰਤੀ 'ਤੇ ਇਮਾਰਤਾਂ ਵਿੱਚ, ਆਸ਼ਰਮਾਂ ਦੇ ਆਸ਼ਰਮ ਨੇ ਜਿਹੜੇ ਉਹਨਾਂ ਵਿੱਚ ਚੱਲ ਰਿਹਾ ਧਰਮ, ਕੋਈ ਸ਼ੱਕ ਨਹੀਂ ਆਸ਼ਰਮ ਵਿੱਚ ਚੱਲ ਰਿਹਾ, ਮੰਦਿਰ ਵਿੱਚ ਧਰਮ ਚੱਲ ਰਿਹਾ, ਮਸਜਿਦ ਵਿੱਚ ਚੱਲ ਰਿਹਾ, ਗੁਰਦੁਆਰੇ ਵਿੱਚ ਚੱਲ ਰਿਹਾ, ਆਸ਼ਰਮ ਵਿੱਚ ਚੱਲ ਰਿਹਾ, ਮੱਠਾਂ ਵਿੱਚ ਚੱਲ ਰਿਹਾ, ਡੇਰਿਆਂ 'ਤੇ ਚੱਲ ਰਿਹਾ। ਪਰ ਇਹ ਚਲਾਉਣ ਵਾਲੀ ਥਾਂ, ਇਹ ਥਾਂ ਨਹੀਂ ਸਨ। ਧਰਮ ਚੱਲਦਾ ਬੰਦੇ ਦੇ ਹਿਰਦੇ ਵਿੱਚ, ਉੱਥੇ ਟਿਕਦਾ ਹੈ ਧਰਮ ਜਿਹੜਾ ਨਾ। ਚਲਾਉਣ ਵਾਲੀ ਥਾਂ ਕਿਹੜੀ? ਬੰਦੇ ਦਾ ਦਿਲ, ਆਦਮੀ ਦਾ ਮਨ। ਇਸ ਲਈ ਕਿਸੇ ਪੁੱਛਿਆ ਸੀ ਜਿਹੜਾ ਧਰਮ ਹੈ ਉਹ ਕਿੱਥੇ ਰਹਿੰਦਾ, ਕਿੱਥੇ ਰਹਿੰਦਾ ਧਰਮ ਦੀ ਥਾਂ ਕਿਹੜੀ? ਕਹਿੰਦੇ ਧਰਮ ਦੀ ਥਾਂ 'ਤੇ ਧਰਮੀ ਬੰਦਿਆਂ ਦਾ ਜੀਵਨ ਹੁੰਦਾ, ਉੱਥੇ ਰਹਿੰਦਾ ਧਰਮ। ਧਰਮ ਦਾ ਨਿਵਾਸ ਧਾਰਮਿਕ ਬੰਦਿਆਂ ਦੇ ਸਰੀਰ ਵਿੱਚ ਚਾਹੀਦਾ, ਦਿਲ ਵਿੱਚ ਚਾਹੀਦਾ, ਅੰਤਿਸ਼ਕਰਨ ਵਿੱਚ ਹੋਣਾ ਚਾਹੀਦਾ। ਪਰ ਹੋਇਆ ਕਿ ਉਹਨਾਂ ਨੇ ਕਿਹਾ ਇਹਨੇ ਜੋ ਥਾਂ ਨੇ ਧਰਮ ਦੇ ਉੱਥੇ ਰਹੇ, ਸਾਡੇ ਜੀਵਨ ਵਿੱਚ ਧਰਮ ਥੋੜ੍ਹੀ ਚਾਹੀਦਾ। ਇਸ ਲਈ ਧਾਰਮਿਕ ਥਾਵਾਂ 'ਤੇ ਧਰਮ ਰਹਿ ਗਿਆ ਸਿਰਫ। ਬਾਬਾ ਕਬੀਰ ਜੀ ਨੇ ਇੱਕ ਗੱਲ ਬੜੇ ਪਿਆਰ ਨਾਲ ਲਿਖੀ ਹੈ। ਉਹ ਕਹਿੰਦੇ ਇੱਕ ਦਿਨ ਮੈਂ ਇੱਕ ਧਾਰਮਿਕ ਯਾਤਰਾ 'ਤੇ ਜਾ ਰਿਹਾ ਸੀ, ਕਾਬੇ ਦਾ ਨਾਮ ਉਹਨਾਂ ਲਿਆ ਹੈ। ਕਾਬੇ 'ਤੇ ਆਮ ਤੌਰ 'ਤੇ ਮੁਸਲਮਾਨ ਜਾਂਦੇ ਨੇ, ਹੱਜ ਕਰਨ ਜਾਂਦੇ ਹਨ ਯਾਤਰਾ ਵਾਸਤੇ। ਬੜਾ ਵੱਡਾ ਕੰਮ ਸਮਝਿਆ ਜਾਂਦਾ, ਇੱਕ ਬੜਾ ਵੱਡਾ ਅੰਗ ਹੈ ਧਾਰਮਿਕ ਦੁਨੀਆ ਦਾ। ਕਬੀਰ ਜੀ ਕਹਿੰਦੇ ਮੈਂ ਵੇਖਿਆ ਇੰਨੇ ਲੋਕ ਜਾ ਰਹੇ ਨੇ ਅਤੇ ਮੈਂ ਨਾ ਗਿਆ ਤਾਂ ਕਿਤੇ ਪਾਪ ਹੋ ਜਾਏ, ਕਿਤੇ ਅੱਧ ਵਿੱਚ ਰਹਿ ਜਾਂ, ਗੱਲ ਠੀਕ ਨਹੀਂ। ਮੈਂ ਕਹਿੰਦੇ ਤੁਰਿਆ, ਅਜੇ ਅੱਧਾ ਮਿਲ ਤੁਰਿਆ ਹੋਵਾਂਗਾ, ਅੱਗੋਂ ਕਹਿੰਦੇ ਰੱਬ ਮਿਲ ਪਿਆ। ਬੜੀ ਅਜੀਬ ਉਹਨਾਂ ਨੇ ਸਵਾਦਲੀ ਗੱਲ ਇੱਕ ਸੱਚ ਨੂੰ ਵਿਅੰਗ ਵਿੱਚ ਪਾ ਕੇ ਲਿਖਿਆ। ਵਿਅੰਗ ਦਾ ਅਰਥ ਉਸ ਢੰਗ ਦੇ ਨਾਲ ਲਿਖਿਆ ਵੀ ਸਮਝ ਆ ਜਾਏ। ਕਹਿੰਦੇ ਮੈਂ ਅੱਗੇ ਜਾ ਰਿਹਾ ਸੀ ਹੱਜ ਕਰਨ ਵਾਸਤੇ ਕਾਬੇ 'ਤੇ, ਕਾਬਾ ਕਹਿ ਲਓ ਉੱਥੇ, ਕਾਬੇ ਦਾ ਮਤਲਬ ਧਾਰਮਿਕ ਥਾਂ, ਕਿਸੇ ਵੀ ਧਰਮ ਦਾ ਹੋ ਸਕਦਾ। ਕਹਿੰਦੇ ਮੈਂ ਜਾ ਰਿਹਾ ਅਤੇ ਰਾਹ ਵਿੱਚ ਖੁਦਾ ਅੱਗੋਂ ਮਿਲਿਆ। ਪਹਿਲਾਂ ਤਾਂ ਕਹਿੰਦੇ ਜਿੰਨੀ ਵਾਰੀ ਮਿਲਿਆ ਸੀ ਬੜੇ ਪਿਆਰ ਵਿੱਚ ਹੁੰਦਾ ਸੀ, ਉਹਦੀ ਦ੍ਰਿਸ਼ਟੀ ਬੜੀ ਦਇਆ ਭਰੀ ਪਿਆਰ ਵਾਲੀ ਕਹਿੰਦੇ, ਪਰ ਅੱਜ ਨਹੀਂ ਸੀ ਦਇਆ ਵਾਲੀ ਦ੍ਰਿਸ਼ਟੀ। ਅੱਜ ਤਾਂ ਅੱਖਾਂ ਲਾਲ ਰੱਬ ਦੀਆਂ, ਕ੍ਰੋਧ ਵਿੱਚ ਹੱਥ ਵਿੱਚ ਫੜੀ ਹੋਈ ਵੱਡੀ ਸਾਰੀ ਡਾਂਗ, ਉਹਦੇ ਐਕਸ਼ਨ ਦੱਸਦੇ ਸਨ ਵੀ ਅੱਜ ਸੁੱਕਾ ਨਹੀਂ ਜਾਣ ਦੇਗਾ, ਕੁੱਟਮਾਰ ਕਰੇਗਾ। ਕਹਿੰਦੇ ਚਲੋ ਉਹਨੇ ਡਾਂਗ ਤਾਂ ਨਹੀਂ ਚੁੱਕੀ ਪਰ ਲੜਿਆ ਬਹੁਤ ਮੇਰੇ ਨਾਲ, ਗੁੱਸੇ ਬੜਾ ਹੋ ਗਿਆ, ਬਹੁਤ ਗੁੱਸੇ ਹੋਇਆ। ਮੈਂ ਪੁੱਛਿਆ ਜੀ ਕੀ ਗੱਲ, ਮੈਂ ਤਾਂ ਅੱਜ ਚੰਗਾ ਕੰਮ ਕਰਨ ਚੱਲਾ ਸੀ। ਕਹਿੰਦੇ ਕਬੀਰ ਮੈਂ ਤੇਰੇ ਨਾਲ ਤਾਂ ਲੜਿਆ, ਉੱਥੇ ਤੂੰ ਮੈਨੂੰ ਲੱਭਣ ਚੱਲਾਂ, ਧਰਮ ਲੱਭਣ ਚੱਲਾਂ ਉਸ ਥਾਂ 'ਤੇ। ਕਹਿੰਦੇ ਹਾਂ, ਸਾਰੇ ਲੋਕ ਜਾਂਦੇ ਨੇ। ਤਾਂ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਮੈਂ ਤਾਂ ਲੋਕਾਂ ਦੇ ਦਿਲਾਂ ਵਿੱਚ ਰਹਿਣਾ ਚਾਹੁੰਦਾ, ਲੋਕਾਂ ਦੇ ਜੀਵਨ ਵਿੱਚ, ਉੱਥੇ ਮੈਨੂੰ ਰਹਿਣ ਨਹੀਂ ਦਿੰਦੇ ਅਤੇ ਕਾਬੇ ਵਿੱਚ ਰੱਖਦੇ ਨੇ। ਇਹ ਸਲੋਕ ਕਬੀਰ ਜੀ ਦੇ ਸਲੋਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਹੱਜ ਕਾਬੇ ਹੋਂ ਜਾਏ ਥਾ, ਮੈਂ ਕਾਬੇ ਦੇ ਹੱਜ ਵਾਸਤੇ ਜਾ ਰਿਹਾ ਸੀ। ਜਾਂ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਬੰਦਾ ਜਿਹੜੇ ਜਿਹੜੇ ਆਪਣੇ ਧਾਰਮਿਕ ਥਾਂ ਦੀ ਯਾਤਰਾ 'ਤੇ ਜਾਂਦਾ ਹੈ, ਇੱਥੇ ਇੱਕ ਖਿਆਲ ਰੱਖਣਾ, ਜਿਹੜੀਆਂ ਚੀਜ਼ਾਂ ਨੂੰ ਗੁਰਬਾਣੀ ਵਿੱਚ ਰੋਕਿਆ ਗਿਆ ਨਾ ਨੈਗੇਟਿਵ, ਉਹਦੇ ਅਰਥ ਸਮਝ ਲੈਣਾ। ਉਹਦਾ ਮਤਲਬ ਕਬੀਰ ਜੀ ਕਿਸੇ ਨੂੰ ਬਹੁਤਾ ਆਪਣੇ ਧਾਰਮਿਕ ਕਰਮਾਂ ਤੋਂ ਰੋਕਦੇ ਨਹੀਂ, ਸਿਰਫ ਇੱਕ ਟੰਚ ਲਾਉਂਦੇ ਨੇ ਵੀ ਕਰਨ ਕੀ ਜਾ ਰਹੇ ਹੋ, ਪ੍ਰਯੋਜਨ ਕੀ ਹੈ ਤੁਹਾਡਾ, ਕੀ ਕਰਨ ਜਾ ਰਹੇ ਹੋ, ਕੋਈ ਸਿੱਧੇ ਕੋਈ ਕੰਮ ਵੀ ਹੈ ਤੁਹਾਨੂੰ ਉੱਥੇ ਜਾਣ ਦਾ, ਕੋਈ ਫਰਕ ਪਿਆ ਜ਼ਿੰਦਗੀ ਦੇ ਵਿੱਚ। ਤਾਂ ਕਹਿੰਦੇ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਅੱਗੋਂ ਮੈਨੂੰ ਰੱਬ ਮਿਲ ਪਿਆ। ਸਾਈਂ ਮੁੱਝ ਸਿਓ ਲਰ ਭਰਿਆ, ਸਾਈਂ ਦਾ ਅਰਥ ਹੈ ਪਰਮਾਤਮਾ, ਲਰ ਭਰਿਆ ਦੇ ਅਰਥ ਨੇ ਲੜ ਪਿਆ, ਬੜਾ ਕ੍ਰੋਧ ਵਿੱਚ ਆ ਗਿਆ। ਸਾਈਂ ਮੁੱਝ ਸਿਓ ਲਰ ਭਰਿਆ, ਤੁਝ ਕਿਨ ਫੁਰਮਾਈ ਗਾਏ, ਤੈਨੂੰ ਕਿਹਨੇ ਕਿਹਾ ਵੀ ਮੈਂ ਇੱਕ ਗਾਏ ਦਾ ਅਰਥ ਹੈ ਪਿੰਡ ਵਿੱਚ ਰਹਿੰਦਾ, ਗਾਂਵ ਵਿੱਚ, ਤੈਨੂੰ ਕਿਹਨੇ ਦੱਸਿਆ ਮੈਂ ਕਿਸੇ ਇਮਾਰਤ ਵਿੱਚ ਰਹਿੰਦਾ, ਕਿਹਨੇ ਫੁਰਮਾਇਆ ਤੈਨੂੰ, ਕਿਹਨੇ ਦੱਸਿਆ। ਕਹਿੰਦੇ ਮੈਂ ਬੜੀ ਮੁਸ਼ਕਲ ਨਾਲ ਹੱਥ ਪੈਰ ਜੋੜੇ, ਮਾਫ਼ੀ ਮੰਗੀ ਅਤੇ ਵਾਪਸ ਆ ਗਿਆ। ਮੈਂ ਬੇਨਤੀ ਕਰ ਰਿਹਾ ਸੀ, ਧਰਮ ਦਾ ਨਿਵਾਸ ਬੰਦੇ ਦੇ ਸਰੀਰ ਵਿੱਚ ਹੁੰਦਾ, ਧਰਮੀ ਲੋਕਾਂ ਦੇ ਇਹ ਜਿਹੜੇ ਅਸਥਾਨ ਬਣੇ ਨੇ, ਇਹ ਅਸਥਾਨ ਬਣੇ ਨੇ, ਇੱਥੇ ਸਿੱਖਣਾ ਹੈ ਵੀ ਧਰਮ ਨੂੰ ਸਰੀਰ ਵਿੱਚ ਕਿਵੇਂ ਧਾਰਨ ਕਰਨਾ ਹੈ, ਅੰਦਰ ਕਿਵੇਂ ਲਿਆਉਣਾ, ਇੱਥੇ ਨਹੀਂ ਰੱਖਣਾ, ਇੱਥੇ ਤਾਂ ਹੈ ਹੀ ਧਰਮ। ਇਸ ਲਈ ਗੁਰਦੁਆਰਾ ਤਾਂ ਬਹੁਤ ਵੱਡਾ ਹੈ, ਗੁਰਦੁਆਰੇ ਦਾ ਤਾਂ ਕੋਈ ਅੰਤ ਨਹੀਂ, ਕੋਈ 10 ਕਿੱਲਿਆਂ ਵਿੱਚ ਹੈ, ਕੋਈ 5 ਵਿੱਚ, ਕੋਈ 1 ਕਿੱਲੇ ਵਿੱਚ, ਕੋਈ ਛੋਟਾ ਵੀ, ਪਰ ਉਹ ਸਾਰਾ ਗੁਰਦੁਆਰਾ ਬਹੁਤਾ ਮਹੱਤਵਪੂਰਨ ਨਹੀਂ ਹੁੰਦਾ, ਥਾਂ ਉਹਦੇ ਵਿੱਚ ਇੱਕ ਥੋੜ੍ਹਾ ਜਿਹਾ ਥਾਂ ਬਹੁਤ ਮਹੱਤਵਪੂਰਨ ਹੁੰਦਾ ਹੈ। 2-3 ਥਾਵਾਂ ਬੜੀਆਂ ਵੱਡੀਆਂ ਨੇ, ਉਹਦੇ ਵਿੱਚ ਇੱਕ ਥਾਂ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇੱਕ ਬਾਕੀ ਸਾਰਾ ਹੀ ਥਾਂ ਹੈ, ਸਭ ਤੋਂ ਮਹੱਤਵਪੂਰਨ ਹੈ। ਹੁਣ ਅੱਗੇ ਤੁਰਾਂ, ਦੂਜੀ ਥਾਂ ਉਹ ਮਹੱਤਵਪੂਰਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਪੜਚੋਲਿਆ ਜਾਂਦਾ ਹੈ, ਜਪਿਆ ਜਾਂਦਾ ਅਤੇ ਗਾਇਆ ਜਾਂਦਾ, ਉਹ ਥਾਂ ਵੀ ਗਿਣਨ ਵਿੱਚ ਆਉਂਦੀ ਹੈ। ਹੋਰ ਅੱਗੇ ਮੈਂ ਬੇਨਤੀ ਕਰਾਂ, ਤੀਜੇ ਉਹ ਸਰੀਰ ਬੜੇ ਮਹੱਤਵਪੂਰਨ ਨੇ ਜਿਨ੍ਹਾਂ ਸਰੀਰਾਂ ਦੇ ਅੰਦਰ ਉਹ ਸ਼ਬਦ ਕਮਾਇਆ ਜਾਂਦਾ ਇੱਥੇ ਬਹਿ ਕੇ, ਬਾਕੀ ਕੋਈ ਮਹੱਤਵਪੂਰਨ ਨਹੀਂ, ਬਾਕੀ ਤਾਂ ਸੰਸਾਰ ਦਾ ਹਿੱਸਾ ਹੈ, ਬਾਕੀ ਕੀ ਹੈ। ਜੇ ਉਹ ਸ਼ਬਦ ਵਿੱਚ ਆਇਆ ਨਹੀਂ, ਇੱਥੇ ਕਮਾਇਆ ਨਹੀਂ, ਇੱਥੇ ਕੰਮ ਨਹੀਂ ਕੀਤਾ, ਤਾਂ ਉਹ ਕਾਹਦਾ ਸਰੀਰ ਆਇਆ ਅਤੇ ਕਾਹਦਾ ਨਾ ਆਇਆ, ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਇਹ ਖਾਣ ਵਾਲੀਆਂ ਚੀਜ਼ਾਂ ਤਾਂ ਬਾਜ਼ਾਰ ਵਿੱਚੋਂ ਵੀ ਮਿਲ ਜਾਣੀਆਂ ਸਨ, ਸੈਰ 'ਤੇ ਅਸੀਂ ਬਾਹਰਲੇ ਗਾਰਡਨ ਵਿੱਚ ਬਾਗ ਵਿੱਚ ਵੀ ਕਰ ਸਕਦੇ ਸੀ, ਕੋਈ ਵੱਡੀ ਗੱਲ ਨਹੀਂ। ਤਾਂ ਇਹ ਜਿਹੜੇ 4 ਚੀਜ਼ਾਂ ਕਹੀਆਂ ਗਈਆਂ ਨੇ, ਉਹਦੇ ਵਿੱਚ ਧਰਮ ਜਿਹੜਾ ਸਭ ਤੋਂ ਪਹਿਲਾਂ ਹੈ, ਧਰਮ ਦੀ ਇੱਕ ਥਾਂ ਹੈ। ਕੱਲ੍ਹ ਪੁੱਛਿਆ ਗਿਆ ਸੀ ਕਿ ਧਰਮ ਕਿਹਨੂੰ ਕਹਿੰਦੇ ਨੇ, ਤਾਂ ਕਿ ਅਰਥ ਸਮਝ ਵਿੱਚ ਆਏ, ਅਰਥ ਮਿਲੇ ਜ਼ਿੰਦਗੀ ਦਾ ਅਤੇ ਕਾਮਨਾ ਪੂਰੀ ਹੋ ਜਾਏ, ਤੀਜਾ ਪਦਾਰਥ, ਅਤੇ ਜਿਹਦੀ ਕਾਮਨਾ ਪੂਰੀ ਹੋ ਗਈ ਉਹ ਮੁਕਤ ਹੋ ਗਿਆ, ਤਾਂ ਉਹ ਜੁਗਤੀ ਕਿਹੜੀ। ਮੈਂ ਬੇਨਤੀ ਕਰ ਰਿਹਾ ਸੀ, ਭੁਗਤ ਦੇ ਅਰਥ ਨੇ ਮਾਇਆ, ਮਾਇਆ ਦੇ ਵਿੱਚ ਰਹਿ ਕੇ ਇਹਦੇ ਤੋਂ ਉਲਟ ਪ੍ਰਭਾਵਾਂ ਤੋਂ ਬਚਣ ਦਾ ਤਰੀਕਾ ਜਿਹੜਾ, ਉਹਨੂੰ ਕਹਿੰਦੇ ਜੁਗਤ। ਜੁਗਤ ਦਾ ਅਰਥ ਹੈ ਸਿਸਟਮ, ਤਰੀਕਾ, ਉਹਦੇ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ, ਕੋਈ ਧਰਮ ਵਿੱਚ ਕਾਮਯਾਬ ਨਹੀਂ। ਅਤੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਗੱਲ ਸਾਂਝੀ ਕਰ ਰਿਹਾ ਸੀ, ਉਹਨਾਂ ਨੇ ਪੁੱਛਿਆ ਕਿ ਮੈਂ, ਕਿਸੇ ਨੇ ਕਿਹਾ ਸੀ ਤੁਸੀਂ ਕਹਿੰਦੇ ਹੋ ਧਰਮ ਚਲਾਉਣ, ਧਰਮ ਅਸੀਂ ਹੋਰ ਇੱਥੇ ਧਰਮ ਪੈਦਾ ਕਰਨਾ, ਧਰਮ ਤਾਂ ਪਹਿਲਾਂ ਹੀ ਬੜੇ ਨੇ, ਕੋਈ ਕਮੀ ਨਹੀਂ ਧਰਮਾਂ ਦੀ, ਬੜੇ ਗਿਆਨ ਨੇ, ਗ੍ਰੰਥ ਬੜੇ ਲਿਖੇ ਗਏ, ਤੁਸੀਂ ਕੀ ਕਰਨ ਆਏ ਹੋ? ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਧਰਮ ਇੱਥੇ ਹੈ ਪਰ ਇੱਕ ਥਾਂ 'ਤੇ ਪਿਆ ਹੋਇਆ, ਚੱਲਦਾ ਨਹੀਂ ਪਿਆ, ਮੈਂ ਚਲਾਉਣ ਆਇਆ, ਪਿਆ ਹੋਇਆ ਮੈਂ ਉਹਦੀ ਸਪਲਾਈ ਕਰਨੀ ਚਾਹੁੰਦਾ, ਮੈਂ ਉਹਦਾ ਸੰਚਾਰ ਕਰਨਾ ਚਾਹੁੰਦਾ, ਮੈਂ ਉਹਨੂੰ ਲੋਕਾਂ ਦੇ ਜੀਵਨ ਵਿੱਚ ਲਿਜਾਣਾ ਚਾਹੁੰਦਾ, ਇਸ ਕਰਕੇ ਸ਼ਬਦ ਵਰਤਿਆ ਧਰਮ ਚਲਾਵਣ, ਮੈਂ ਧਰਮ ਨੂੰ ਚਲਾਉਣ ਆਇਆ। ਧਰਮੀ ਹੋ ਜਾਣਾ ਹੋਰ ਗੱਲ ਹੈ, ਧਰਮ ਨੂੰ ਪੜ੍ਹਨਾ ਇੱਕ ਹੋਰ ਗੱਲ ਹੈ, ਧਰਮ ਨੂੰ ਸੁਣਨਾ ਇੱਕ ਹੋਰ ਗੱਲ ਹੈ, ਬੋਲਣਾ ਹੋਰ ਹੈ, ਧਰਮ ਨੂੰ ਮੱਥਾ ਟੇਕਣਾ ਹੋਰ ਹੈ, ਅਤੇ ਅਖੀਰਲੀ ਗੱਲ ਹੈ ਧਰਮ ਨੂੰ ਜੀਵਨ ਵਿੱਚ ਚਲਾਉਣਾ। ਜਿੰਨਾ ਚਿਰ ਚਲਾਉਂਦਾ ਨੇ ਕੀ ਅਰਥ ਨੇ? ਤਾਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਮੈਂ ਧਰਮ ਚਲਾਉਣ ਆਇਆ, ਸਰੀਰ ਵਿੱਚ, ਜੀਵਨ ਵਿੱਚ, ਇਕੱਲੇ ਥਾਵਾਂ ਵਿੱਚ ਨਹੀਂ। ਭਾਵੇਂ ਕਿ ਸਮਝਿਆ ਜਾਂਦਾ ਫਲਾਣਾ ਧਰਮ, ਕਹਿੰਦੇ ਬੜੀ ਚੜ੍ਹਦੀ ਕਲਾ, ਕਿਉਂ? ਕਹਿੰਦੇ ਸਾਰੇ ਦੇਸ਼ਾਂ ਵਿੱਚ ਅਸੀਂ ਕੇਸਰੀ ਨਿਸ਼ਾਨ ਸਾਹਿਬ ਗੱਡ ਦਿੱਤੇ ਨੇ। ਬਾਹਰਲਾ ਹਿੱਸਾ ਸਿਰਫ ਖਿਆਲ ਰੱਖਣਾ, ਚੇਤਾ ਰੱਖਣਾ ਚਾਹੀਦਾ, ਜਿੰਨਾ ਉੱਚਾ ਨਿਸ਼ਾਨ ਸਾਹਿਬ ਹੈ ਓਨਾ ਹੀ ਉੱਚਾ ਸਿੱਖ ਦਾ ਜੀਵਨ ਹੋਵੇ, ਤਾਂ ਉਹ ਸੋਭਦਾ ਨਿਸ਼ਾਨ ਸਾਹਿਬ। ਅਸੀਂ ਕਹਿੰਦੇ ਜੀ 150 ਫੁੱਟ ਦਾ ਨਿਸ਼ਾਨ ਸਾਹਿਬ ਚਲਾ ਦਿੱਤਾ, ਅਤੇ ਜਿਹੜਾ ਚੜ੍ਹਾ ਕੇ ਗਿਆ ਚੋਲਾ ਸਾਹਿਬ ਉਹਦੇ ਸਿਰ 'ਤੇ ਕੇਸ਼ ਹੈ? ਜਿਹੜਾ ਉਸ ਚੋਲੇ ਨੂੰ ਚੜ੍ਹਾ ਰਿਹਾ ਹੈ, ਜਿਹੜਾ ਉਹਦੀ ਪਰਿਕਰਮਾ ਕਰ ਰਿਹਾ ਹੈ, ਜਿਹੜਾ ਉਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਾ ਪਿਆ, ਕੀ ਉਹ ਰੋਮਾਂ ਦੀ ਬੇਅਦਬੀ ਕਰਦਾ ਕਿ ਨਹੀਂ ਕਰਦਾ? ਜੇ ਰੋਮਾਂ ਦੀ ਬੇਅਦਬੀ ਕਰ ਰਿਹਾ, ਜੇ ਕੇਸ ਕੱਟ ਰਿਹਾ, ਤਾਂ ਉੱਚੇ ਨਿਸ਼ਾਨ ਸਾਹਿਬ ਦੇ ਕੀ ਅਰਥ ਕਰੇਗਾ? ਉਹ ਕੀ ਅਰਥ ਹੋਣਗੇ ਉਸ ਚੀਜ਼ ਦੇ? ਤਾਂ ਧਰਮ ਧਰਤੀ 'ਤੇ ਰਹਿੰਦਾ ਜ਼ਰੂਰ ਹੈ, ਥਾਵਾਂ 'ਤੇ, ਚੱਲਦਾ ਨਹੀਂ। ਚੱਲਣ ਵਾਸਤੇ ਤਾਂ ਧਰਮ ਨੂੰ ਸਰੀਰ ਚਾਹੀਦੇ ਨੇ, ਜੀਵਨ ਚਾਹੀਦਾ। ਇਸ ਕਰਕੇ ਕਹਿੰਦੇ ਧਰਮ ਨੂੰ ਬੰਦੇ ਨੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ, ਜੀਵਨ ਵਿੱਚੋਂ ਬਾਹਰ ਕੱਢ ਦਿੱਤਾ, ਅਤੇ ਧਾਰਮਿਕ ਥਾਵਾਂ ਵਿੱਚ ਡੱਕ ਦਿੱਤਾ ਵੀ ਇੱਥੇ ਰਹੋ। ਕੋਈ ਮੰਦਰ ਵਿੱਚ ਸੱਜਣ ਚਲਾ ਗਿਆ ਤਾਂ ਉਹ ਸੀ ਕਿਰਤੀ ਸੀ, ਉਹ ਸੀ ਜਿਹਨੂੰ ਕਹਿੰਦੇ ਕੰਮ ਕਰਨ ਵਾਲਾ, ਚੌਥੀ ਜਾਤ ਵਿੱਚੋਂ ਸੀ, ਸ਼ੂਦਰ ਸੀ, ਤਾਂ ਉਹਨਾਂ ਨੇ ਅੰਦਰ ਵੜਨ ਲੱਗਿਆਂ ਬਾਹਰ ਕੱਢ ਦਿੱਤਾ ਮੰਦਰ ਦੇ ਵਿੱਚੋਂ। ਅੱਜ ਵੀ ਐਸੇ ਮੰਦਰ ਨੇ, ਅੱਜ ਵੀ ਇਸ ਤਰ੍ਹਾਂ ਦੇ ਮੰਦਰ ਨੇ, ਆਹ ਜਿਹੜੇ ਜਲ ਲੈ ਕੇ ਆਉਂਦੇ ਚੜ੍ਹਾਉਣ ਵਾਸਤੇ ਅੱਜ ਕੱਲ੍ਹ ਕਾਪੜ ਵਾਲੇ ਸੱਜਣ, ਮੈਂ ਹੁਣੇ ਇੱਕ ਸੁਣਿਆ ਪਿੰਡ ਵਿੱਚ, ਉਹ ਵਿਚਾਰੇ ਸ਼ੂਦਰ ਜਾਤ ਵਿੱਚੋਂ ਸਨ, ਲੈ ਕੇ ਆਏ ਮੰਦਰ ਵਿੱਚ ਚੜ੍ਹਾਉਣ ਗਏ, ਅਤੇ ਪੰਡਿਤ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਤੁਹਾਡਾ ਨਹੀਂ ਇੱਥੇ ਚੜ੍ਹ ਸਕਦਾ। ਤਾਂ ਫਿਰ ਉਹਨਾਂ ਨੂੰ ਕਿਸੇ ਸਲਾਹ ਦਿੱਤੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲ ਚਲੇ ਜਾਓ, ਨਮਸਕਾਰ ਕਰੋ, ਉੱਥੇ ਜਾ ਕੇ ਕੀਰਤਨ ਸੁਣੋ, ਨਾਮ ਜਪੋ, ਕੋਈ ਨਹੀਂ ਰੋਕਦਾ, ਜਿਹੜਾ ਮਰਜ਼ੀ ਆ ਜਾਏ। ਤਾਂ ਇਸੇ ਤਰ੍ਹਾਂ ਇੱਕ ਕਿਰਤੀ, ਇੱਕ ਕੰਮ ਕਰਨ ਵਾਲਾ, ਇੱਕ ਸ਼ੂਦਰ ਚਲਾ ਗਿਆ ਕਿਸੇ ਮੰਦਰ ਵਿੱਚ, ਤਾਂ ਉਹਨੂੰ ਰੋਕ ਦਿੱਤਾ ਪਹਿਰੇਦਾਰਾਂ ਨੇ, ਕਹਿੰਦੇ ਤੂੰ ਨਹੀਂ ਜਾ ਸਕਦਾ। ਉਹ ਕਹਿੰਦਾ, ਬੜੀਆਂ ਉਹਨੇ ਦਲੀਲਾਂ ਦਿੱਤੀਆਂ, ਕਹਿੰਦਾ ਵੀ ਇਹ ਮੰਦਰ ਵਿੱਚ ਮੈਨੂੰ ਇੱਕ ਵਾਰੀ ਜਾਣ ਦਿਓ, ਨਮਸਕਾਰ ਕਰ ਲੈਣ ਦਿਓ, ਕਿਉਂ? ਇਹ ਜਦੋਂ ਬਣਿਆ ਸੀ ਮੈਂ ਫਰਸ਼ ਲਵਾਇਆ ਸੀ, ਇੱਟਾਂ ਸਿੱਟੀਆਂ ਸਨ, ਮੈਂ ਸੀਮਿੰਟ ਢੋਂਦਾ ਰਿਹਾ, ਮੈਂ ਤਾਂ ਇੱਥੇ ਪਸੀਨਿਓ ਪਸੀਨੇ ਹੁੰਦਾ ਰਿਹਾ, ਮੈਂ ਵਿੱਚ ਵਿੱਚ ਭਾਵੇਂ ਗਰੀਬ ਸਾਂ, ਦਿਹਾੜੀਆਂ ਲੈਂਦਾ ਸੀ, ਪਰ ਪਿਆਰ ਵਿੱਚ ਆ ਕੇ ਮੈਂ ਵੀ ਚਾਰ ਦਿਹਾੜੀਆਂ ਛੱਡੀਆਂ ਵੀ ਮੇਰੀ ਵੀ ਸੇਵਾ ਲੇਖੇ ਵਿੱਚ ਲੱਗੇ, ਪਰ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਕਹਿਣ ਲੱਗੇ ਚਲਾ ਜਾ, ਤੂੰ ਸ਼ੂਦਰ ਹੈ, ਤੇਰੀ ਇੱਥੇ ਕੋਈ ਥਾਂ ਨਹੀਂ, ਚਲਾ ਜਾ ਇਸ ਥਾਂ ਤੋਂ। ਉਹ ਵਿਚਾਰਾ ਰੋਂਦਾ ਹੋਇਆ ਗਿਆ, ਬਹੁਤ ਰੋਇਆ, ਪੂਰਾ ਜ਼ੋਰ ਲਾ ਕੇ ਰੋਇਆ, ਅਤੇ ਘਰ ਆਪਣੇ ਮੰਜੇ 'ਤੇ ਬੈਠਾ ਬੈਠਾ ਰੋਂਦਾ ਰੋਂਦਾ, ਜਦੋਂ ਬਿਲਕੁਲ ਉਹਦੀ ਸਾਰੀ ਸ਼ਕਤੀ ਰੋ ਰੋ ਕੇ, ਹਿਚਕੀਆਂ ਲੈ ਕੇ ਖਤਮ ਹੋ ਗਈ, ਅਤੇ ਨੀਂਦ ਆ ਗਈ, ਥੱਕ ਗਿਆ ਰੋ ਰੋ, ਉਸ ਨੀਂਦ ਵਿੱਚ ਕਹਿੰਦੇ ਖੁਦਾ ਪਰਮਾਤਮਾ ਪ੍ਰਗਟ ਹੋਇਆ, ਸਾਹਮਣੇ ਆਇਆ, ਉਹਨੇ ਸਿਰ 'ਤੇ ਹੱਥ ਰੱਖਿਆ, ਕਹਿਣ ਲੱਗਾ ਬੇਟਾ ਕਿਉਂ ਇੰਨਾ ਦੁਖੀ ਕਿਉਂ ਹੋਇਆ, ਇੰਨਾ ਕਿਉਂ ਰੋ ਰਿਹਾ, ਇਹਨਾਂ 'ਤੇ ਤੈਨੂੰ ਦੁਖੀ ਨਹੀਂ ਹੋਣਾ ਚਾਹੀਦਾ। ਉਸ ਸੁਪਨੇ ਵਿੱਚ ਪਰਮਾਤਮਾ ਨੇ ਦਿਲਾਸਾ ਦਿੱਤੀ, ਹੌਂਸਲਾ ਦਿੱਤਾ, ਉਹਨੇ ਕਿਹਾ ਜੀ ਹੱਦ ਹੋ ਗਈ, ਇਸੇ ਮੰਦਰ ਵਿੱਚ ਮੇਰਾ ਪਸੀਨਾ ਵਹਿੰਦਾ ਰਿਹਾ, ਇਸੇ ਧਾਰਮਿਕ ਥਾਂ ਵਿੱਚ ਮੈਂ ਸੇਵਾ ਕਰਦਾ ਰਿਹਾ, ਅੱਜ ਮੈਨੂੰ ਅੰਦਰ ਨਹੀਂ ਜਾਣ ਦਿੰਦੇ, ਅਤੇ ਇਸ ਤਰ੍ਹਾਂ ਹੁੰਦਾ ਰਿਹਾ, ਕਦੀ ਵੀ ਜਿਹੜੇ ਲੋਕ ਕੱਟੜਵਾਦੀ ਹੁੰਦੇ ਨੇ, ਸਿਰਫ ਤੁਸੀਂ ਜਾਣਦੇ ਹੋ ਨਾ ਕਿ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਂਦਿਆਂ ਸਾਰ ਤਰਸ਼ਨੀ ਡਿਉੜੀ ਦਾ ਦਰਵਾਜ਼ਾ ਬੰਦ, ਕਿਤੇ ਅੰਦਰ ਨਾ ਆ ਜਾਣ। ਇਹ ਸ਼ੁਰੂ ਤੋਂ ਰਿਹਾ, ਅੱਜ ਵੀ ਹੈ ਅਤੇ ਹੁੰਦਾ ਵੀ ਰਹੇਗਾ। ਇਹ ਨਹੀਂ ਬਰਦਾਸ਼ਤ ਹੁੰਦਾ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਅਸੀਂ ਕਹਿੰਦੇ ਹਾਂ ਕਿ ਜਿਹੜੇ ਲੋਕ ਮਾਇਆਧਾਰੀ ਨੇ ਧਰਮ ਉਹਨਾਂ ਕਰਕੇ ਨੀਵਾਂ ਨਹੀਂ, ਜਿਹੜੇ ਲੋਕ ਆਪਣਾ ਨਾਮ ਧਾਰਮਿਕ ਧਰਾ ਲੈਂਦੇ ਨੇ, ਧਰਮ ਨੂੰ ਜੀਵਨ ਵਿੱਚ ਨਹੀਂ ਲਿਆਉਂਦੇ, ਧਰਮ ਉਹਨਾਂ ਕਰਕੇ ਭ੍ਰਿਸ਼ਟ ਹੁੰਦਾ ਧਰਤੀ 'ਤੇ। ਉਸ ਕਿਰਤੀ ਨੂੰ ਜਦੋਂ ਪਰਮਾਤਮਾ ਨੇ ਉਸ ਸਵਪਨ ਵਿੱਚ, ਉਸ ਖੁਆਬ ਦੇ ਵਿੱਚ, ਸੁਪਨੇ ਵਿੱਚ ਬਹੁਤ ਧੀਰਜ ਦਿੱਤੀ, ਤੂੰ ਰੋ ਨਾ, ਮੈਂ ਤੈਨੂੰ ਆਪ ਮਿਲਣ ਆ ਗਿਆ, ਮੈਨੂੰ ਪਤਾ ਤੂੰ ਗਿਆ ਸੀ ਮੇਰੇ ਘਰ, ਉਹਨਾਂ ਤੈਨੂੰ ਅੰਦਰ ਨਹੀਂ ਜਾਣ ਦਿੱਤਾ, ਇਸ ਕਰਕੇ ਮੈਂ ਸਾਰੇ ਕੰਮ ਛੱਡ ਕੇ, ਸੱਚਖੰਡ ਦਾ ਸਿੰਘਾਸਨ ਛੱਡ ਕੇ ਤੇਰੇ ਘਰ ਆਇਆ, ਵੀ ਤੂੰ ਨਿਰਾਸ਼ ਨਾ ਹੋ ਜਾਏ। ਤੇਰੀ ਆਵਾਜ਼, ਤੇਰੇ ਰੋਣ ਦੀ ਆਵਾਜ਼ ਮੇਰੇ ਕੰਨਾਂ ਤੱਕ ਚਲੀ ਗਈ, ਮੈਂ ਤਾਂ ਆਇਆ, ਤੂੰ ਚੁੱਪ ਕਰ। ਉਹਨੇ ਕਿਹਾ, ਨਹੀਂ, ਮੇਰੇ ਮਨ ਨੂੰ ਬੜਾ ਦੁੱਖ ਹੋਇਆ। ਅਤੇ ਪਰਮਾਤਮਾ ਨੇ ਕਿਹਾ, ਕਹਿਣ ਲੱਗਾ, ਵੈਸੇ ਮੈਂ ਕਿਸੇ ਅੱਗੇ ਪੜਦਾ ਖੋਲਦਾ ਨਹੀਂ, ਪਰ ਤੈਨੂੰ ਅੱਜ ਦੱਸ ਦੇਣਾ ਤੂੰ ਕਿਉਂ ਘਬਰਾਉਂਦਾ। ਉਹ ਮੇਰਾ ਤਾਂ ਉੱਥੇ ਨਾਂ ਹੀ ਵਰਤਦੇ ਨੇ, ਮੈਨੂੰ ਵੀ ਨਹੀਂ ਰਹਿਣ ਦਿੰਦੇ ਉਸ ਮੰਦਰ ਵਿੱਚ, ਮੈਨੂੰ ਵੀ ਕੱਢ ਦਿੱਤਾ ਉਹਨਾਂ ਨੇ, ਉਹ ਸਾਰਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਉੱਥੇ ਮੇਰਾ ਨਾਂ ਵਰਤ ਕੇ ਲੋਕਾਂ ਤੋਂ ਗੋਲਕ ਭਰਵਾਉਂਦੇ, ਸਿਰਫ ਨਾ ਮੇਰੀ ਉੱਥੇ ਮਰਜ਼ੀ ਚੱਲਦੀ, ਨਾ ਮੇਰਾ ਉੱਥੇ ਸਿਧਾਂਤ ਚੱਲਦਾ, ਨਾ ਮੇਰਾ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਏ, ਮੈਂ ਆਪ ਨਹੀਂ ਉੱਥੇ ਰਹਿੰਦਾ, ਤੂੰ ਕਿਉਂ ਨਿਰਾਸ਼ ਹੁੰਦਾ, ਆਪਾਂ ਦੋਵੇਂ ਇਕੱਠੇ ਰਹਾਂਗੇ, ਨਾ ਉੱਥੇ ਤੈਨੂੰ ਰਹਿਣ ਦਿੰਦੇ ਨੇ, ਨਾ ਉੱਥੇ ਮੈਨੂੰ ਰਹਿਣ ਦਿੰਦੇ। ਇਸ ਕਰਕੇ ਕਲਗੀਆਂ ਵਾਲੇ ਨੇ ਕਿਹਾ ਸੀ, ਧਰਮ ਚਲਾਵਣ, ਮੈਂ ਧਰਮ ਨੂੰ ਜੀਵਨ ਵਿੱਚ ਚਲਾਉਣਾ ਚਾਹੁੰਦਾ, ਪੱਥਰਾਂ ਵਿੱਚ ਨਹੀਂ, ਪੱਥਰਾਂ ਵਿੱਚ ਧਰਮ ਨਹੀਂ ਚੱਲਦਾ, ਕਦੀ ਧਰਮ ਸਰੀਰਾਂ ਵਿੱਚ ਚੱਲਦਾ ਹੁੰਦਾ, ਸ਼ਬਦ ਸਰੀਰਾਂ ਵਿੱਚ ਚੱਲਦਾ। ਇਸ ਕਰਕੇ ਸਭ ਤੋਂ ਨਵੀਨ ਧਰਮ ਦਿੱਤਾ ਸ਼ਬਦ, ਸ਼ਬਦ ਜਿਉਂਦਾ ਹੈ, ਜਾਗਦਾ ਹੈ, ਔਰ ਸ਼ਬਦ ਸਰੀਰਾਂ ਵਿੱਚ ਜਾਂਦਾ। ਹੁਣ ਵੇਖੋ, ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਨੇ, ਅਤੇ ਗੁਰੂ ਹੋਰ ਕੀ ਹੁੰਦਾ, ਜਿਹੜਾ ਬੰਦੇ ਦੇ ਮਨ ਤੱਕ ਚਲਾ ਜਾਏ, ਗੁਰੂ ਉਹੀ ਹੈ ਨਾ, ਬੰਦੇ ਦੇ ਮਨ ਤੱਕ ਪਹੁੰਚ ਕਰ ਲਵੇ, ਪਰਮਾਤਮਾ ਉਹੀ ਹੈ, ਭਗਵਾਨ ਉਹੀ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਨੇ, ਤੁਸੀਂ ਹੁਣ ਕਿੰਨੇ ਸਰੀਰ ਜੁੜੇ ਬੈਠੇ ਹੋ, ਸਾਰਿਆਂ ਦੇ ਮਨ ਤੱਕ ਜਾ ਰਿਹਾ ਸ਼ਬਦ, ਸਾਰਿਆਂ ਦੇ ਮਨ ਤੱਕ ਪਹੁੰਚ ਕਰ ਰਿਹਾ, ਅਤੇ ਇਹ ਗੁਰੂ ਹੈ। ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਧਰਮ ਚੱਲੇ ਤਾਂ ਬੰਦੇ ਦੇ ਜੀਵਨ ਵਿੱਚ ਚੱਲੇ, ਬਾਹਰ ਤੇ ਉਹ ਥੋੜ੍ਹਾ ਜਿਹਾ ਚੱਲ ਜਾਏ ਠੀਕ ਹੈ, ਉਹਦਾ ਥਾਂ ਹਿਰਦਾ, ਉਹਦਾ ਥਾਂ ਹੈ ਬੰਦੇ ਦਾ ਜੀਵਨ, ਉਹਦਾ ਮਨ, ਬਸ ਰਹਿ ਗਿਆ ਧਰਮ ਬਾਰ ਬਾਰ ਕਹਾਣੀਆਂ ਵਿੱਚ, ਕਥਾਵਾਂ ਵਿੱਚ, ਹੋਰ ਹੋਰ ਗੱਲਾਂ ਵਿੱਚ, ਪੂਜਾਵਾਂ ਦੇ ਵਿੱਚ, ਯਾਤਰਾਵਾਂ ਦੇ ਵਿੱਚ, ਇਹਨਾਂ ਚੀਜ਼ਾਂ ਵਿੱਚ ਫਸ ਕੇ ਰਹਿ ਗਿਆ। ਉਹਦੀ ਥਾਂ ਸੀ ਬੰਦੇ ਦਾ ਜੀਵਨ, ਉਹਦੇ ਵਿੱਚ ਰਹਿੰਦਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਵੀ ਧਰਮ ਕੀ ਹੈ, ਕਿਉਂਕਿ ਜੁਗਤੀ ਤੋਂ ਬਿਨਾਂ ਇਹਦੀ ਸਮਝ ਨਹੀਂ ਆ ਸਕਦੀ। ਤਿੰਨ ਚੀਜ਼ਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਇਹਨਾਂ ਦਿਨਾਂ ਵਿੱਚ, ਮੁਕਤੀ, ਭੁਗਤੀ ਔਰ ਜੁਗਤੀ। ਜੁਗਤੀ ਦਾ ਅਰਥ ਹੈ ਤਰੀਕਾ, ਤਰੀਕੇ ਤੋਂ ਬਿਨਾਂ ਕੋਈ ਬੰਦਾ ਧਰਮ ਨੂੰ ਨਹੀਂ ਸਮਝ ਸਕਦਾ। ਸਤਿਗੁਰੂ ਨੇ ਕਿਹਾ, ਪੜ੍ਹ ਲੈ ਪਾਠ ਜਿੰਨੇ ਮਰਜ਼ੀ, ਜੋ ਮਰਜ਼ੀ ਕਰ, ਜਿੰਨਾ ਚਿਰ ਗੁਰੂ ਤੋਂ ਸਿਸਟਮ ਨਾ ਲਿਆ, ਜੁਗਤ ਨਾ ਸਿੱਖੀ, ਤਰੀਕਾ ਨਾ ਲਿਆ, ਜੁਗਤ ਤੋਂ ਬਿਨਾਂ ਧਰਮ ਵਿੱਚ ਕਾਮਯਾਬੀ ਨਹੀਂ। ਜੁਗਤ ਦਾ ਅਰਥ ਹੈ ਗੁਰੂ। ਤਾਂ ਮੈਂ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਸਨ ਕਿ ਪਾਣੀ ਵਿੱਚ ਡੁੱਬਦੇ ਨੂੰ ਝੱਗ ਨਹੀਂ ਬਚਾ ਸਕਦੀ, ਉਹਨੂੰ ਹੱਥ ਪਾਏ, ਉਹਦੇ ਲਈ ਹੋਰ ਚੀਜ਼ ਚਾਹੀਦੀ ਉਹਦੀ ਵਿਰੋਧੀ। ਆਕਾਸ਼ ਵਿੱਚੋਂ ਡਿੱਗਦੇ ਨੂੰ ਹਵਾ ਨੂੰ ਹੱਥ ਪਾਇਆ ਬੰਦਾ ਨਹੀਂ ਬਚਦਾ, ਡਿੱਗ ਪੈਂਦਾ। ਅੱਗ ਵਿੱਚ, ਬਲਦੀ ਅੱਗ ਵਿੱਚ ਡਿੱਗ ਪਏ ਆਦਮੀ ਅਤੇ ਧੂੰਏ ਨੂੰ ਫੜ ਕੇ ਬਾਹਰ ਨਿਕਲਣ ਦਾ ਯਤਨ ਕਰੇ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਬੰਦਾ ਇਸ ਤਰ੍ਹਾਂ ਯਤਨ ਕਰ ਰਿਹਾ ਜਿਹੜਾ ਸਿੱਧਾ ਕਹਿੰਦਾ ਮੈਂ ਗੁਰਬਾਣੀ ਨੂੰ ਪੜ੍ਹ ਕੇ ਮੈਂ ਸਿੱਧਾ ਹੀ ਧਰਮ ਨੂੰ ਸਮਝ ਲਵਾਂਗਾ, ਸਿੱਧਾ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਅਤੇ ਸਾਧ ਸੰਗਤ ਤੋਂ ਬਿਨਾਂ ਨਹੀਂ ਪ੍ਰਾਪਤੀ, ਅਤੇ ਉਹ ਜੁਗਤੀ ਹੈ ਗੁਰੂ ਦੇ ਕੋਲ। ਜੁਗਤੀ ਦੇ ਅਰਥ ਹੁੰਦੇ ਨੇ ਔਖੀ ਤਰੀਕ ਤਰੀ ਔਖੇ ਕੰਮ ਨੂੰ ਸੌਖਾ ਕਰ ਦੇਣਾ। ਧਰਮ ਦੀ ਯੁਗਤੀ ਕਿਹੜੀ, ਹੁਣ ਉਹਦੇ ਵੱਲ ਥੋੜ੍ਹਾ ਜਿਹਾ ਆਪਾਂ ਯਤਨ ਕਰਾਂਗੇ ਸਮਝਣ ਦਾ। ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਫਿਰ ਤਰੀਕਾ ਦੱਸਿਆ, ਕਹਿੰਦੇ ਵੇਖੋ ਇੱਕ ਦਰਿਆ ਹੈ, ਇੱਕ ਬੰਦਾ ਹੱਥ ਵਿੱਚ ਪੱਥਰ ਲੈ ਕੇ ਪਾਣੀ 'ਤੇ ਰੱਖਦਾ ਹੈ ਔਰ ਸੋਚਦਾ ਹੈ ਕਿ ਪੱਥਰ ਜਿਹੜਾ ਹੈ ਇਹ ਪਾਣੀ ਤੋਂ ਤਰ ਕੇ ਪਾਰ ਚਲਾ ਜਾਏਗਾ, ਨਹੀਂ ਜਾ ਸਕਦਾ, ਇਸ ਤਰ੍ਹਾਂ ਨਹੀਂ ਜਾਂਦਾ। ਕਈ ਪੱਥਰ ਡੁੱਬ ਗਏ ਤਾਂ ਉਹਨੂੰ ਕਿਸੇ ਸਿਆਣੇ ਨੇ ਕੋਲੋਂ ਲੰਘਦੇ ਨੇ ਸਮਝਾਇਆ ਕੀ ਕਰ ਰਿਹਾ, ਕਹਿੰਦਾ ਮੈਂ ਚਾਹੁੰਦਾ ਇਹ ਪੱਥਰ ਪਾਣੀ ਤੋਂ ਪਾਰ ਚਲਾ ਜਾਏ। ਉਹਨੇ ਕਿਹਾ ਨਹੀਂ, ਨਾਮੁਮਕਿਨ, ਇਹ ਨਹੀਂ ਹੋ ਸਕਦਾ। ਜੇ ਤੂੰ ਪਾਣੀ ਤੋਂ ਇਸ ਦਰਿਆ ਦੇ ਪਾਰਲੇ ਪਾਸੇ ਪੱਥਰ ਲੈ ਕੇ ਜਾਣਾ ਹੈ, ਸੱਜਣਾ ਲੱਕੜ ਚਾਹੀਦੀ ਹੈ, ਲੱਕੜ ਦੀ ਸਹਾਰਾ ਲੈ ਲੈ, ਲੱਕੜ ਦੀ ਵਰਤੋਂ ਕਰ, ਬੇੜੀ ਲੈ ਕਿਸੇ ਤੋਂ, ਬੇੜੀ ਤੋਂ ਬਿਨਾਂ ਪੱਥਰ ਪਾਰ ਨਹੀਂ ਹੁੰਦਾ। ਅਤੇ ਗੁਰੂ ਅਰਜਨ ਦੇਵ ਜੀ ਨੇ ਉਦਾਹਰਣ ਦਿੱਤੀ, ਜਿਉਂ ਪਾਖਾਨ ਨਾਵ ਚੜ੍ਹ ਤਰੈ, ਪਖਾਣ ਕਹਿੰਦੇ ਪੱਥਰ ਨੂੰ, ਪੱਥਰ ਸਿੱਧਾ ਨਹੀਂ ਤਰੇਗਾ, ਉਹਦੀ ਜੁਗਤ ਹੈ ਬੇੜੀ। ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਇਸ ਤਰ੍ਹਾਂ ਪ੍ਰਾਣੀ ਨੇ, ਮਨੁੱਖ ਨੇ ਜੇ ਇਸ ਪਦਾਰਥ ਰੂਪੀ ਅੱਗ ਵਿੱਚੋਂ ਬਾਹਰ ਨਿਕਲਣਾ, ਜੇ ਇਹਦੇ ਉੱਤੇ ਉੱਤੇ ਤਰਨਾ, ਚਾਹੀਦੀ ਹੈ ਅੱਗ ਮਾਇਆ ਦੀ, ਚਾਹੀਦਾ ਹੈ ਪਾਣੀ, ਪਾਣੀ ਤੋਂ ਬਿਨਾਂ ਬੇੜੀ ਤਰਦੀ ਵੀ ਨਹੀਂ, ਪਾਣੀ ਤੋਂ ਬਿਨਾਂ ਬੇੜੀ ਡੁੱਬਦੀ ਵੀ ਨਹੀਂ, ਦੋਵੇਂ ਕੰਮ ਪਾਣੀ ਵਿੱਚ ਹੋ ਸਕਦੇ ਨੇ। ਜੇ ਕੋਈ ਸੰਸਾਰ ਵਿੱਚ ਡੁੱਬਾ ਉਹ ਵੀ ਸੰਸਾਰ ਵਿੱਚ ਮਾਇਆ ਵਿੱਚ ਰਹਿ ਕੇ, ਅਤੇ ਜੇ ਤਰਿਆ ਤਾਂ ਮਾਇਆ ਤੋਂ ਬਿਨਾਂ ਤਰਿਆ ਵੀ ਨਹੀਂ ਜਾ ਸਕਦਾ, ਕਿਉਂਕਿ ਪਾਣੀ ਹੀ ਕੋਈ ਨਹੀਂ, ਤਰੋਗੇ ਕਾਹਦੇ ਨਾਲ, ਸਰੀਰ ਤੋਂ ਬਿਨਾਂ ਕੋਈ ਨਹੀਂ ਤਰ ਸਕਦਾ। ਜਿਹੜੇ ਦੇਵਤੇ ਹਨ, ਗੁਰਬਾਣੀ ਨੇ ਕਿਹਾ ਹੈ ਕਿ ਜਿਸ ਸਰੀਰ ਦੀ ਬੰਦੇ ਨੂੰ ਕੋਈ ਸਮਝ ਨਹੀਂ, ਆਹ ਜਿਹੜੀ ਦੇਹ ਹੈ ਬੰਦੇ ਵਾਸਤੇ ਬੋਝ ਜਿਹੀ ਬਣ ਗਿਆ ਵੀ ਇਹਨੂੰ ਕਿਵੇਂ 60 ਸਾਲ ਤੱਕ ਖਿੱਚ ਕੇ ਲਿਜਾਣਾ ਹੈ, ਪ੍ਰਬੰਧ ਕਰ ਰਿਹਾ ਹੈ ਇਹਦੀਆਂ ਰੋਟੀਆਂ ਨਾ ਮੁੱਕ ਜਾਣ ਮਰਨ ਤੱਕ, ਮਰਨ ਤੱਕ ਦਾ ਪ੍ਰਬੰਧ ਕਰ ਲਈਏ। ਆਦਮੀ ਆਮ ਕਹਿੰਦਾ ਚਲੋ ਨਿਕਲ ਕੇ ਠੀਕ ਹੈ, ਮੈਂ ਪ੍ਰਬੰਧ ਕਰ ਲਿਆ, ਮੇਰੇ ਜੋ ਕਿ ਪ੍ਰਾਪਰਟੀ ਹੈ, ਮੈਂ ਹੁਣ ਬੜਾ ਸੌਖਾ ਮਰ ਜਾਵਾਂਗਾ, 70-80 ਸਾਲ ਤੱਕ ਮੇਰੇ ਕੋਲ ਧਨ ਹੈ ਇੰਨਾ ਕੁ ਵੀ ਮੈਂ ਮੌਤ ਤੱਕ ਜਾ ਸਕਾਂ, ਇਹ ਹੈ ਬੰਦੇ ਦੀ ਦੌੜ। ਆਦਮੀ ਇੱਥੇ ਕੀ ਕਰ ਰਿਹਾ, ਮੌਤ ਤੱਕ ਪਹੁੰਚਣ ਦਾ ਉਪਰਾਲਾ ਕਰ ਰਿਹਾ ਵੀ ਉਹਨਾਂ ਚਿਰ ਮੇਰੇ ਕੋਲ ਦਾਣੇ ਨਾ ਮੁੱਕ ਜਾਣ ਜਿੰਨੇ ਚਿਰ ਤੱਕ ਮੈਂ ਮਰਨਾ, ਹੋਰ ਕੋਈ ਪ੍ਰਯੋਜਨ ਨਹੀਂ। ਜਦਕਿ ਕੰਮ ਬੜਾ ਵੱਡਾ ਸੀ ਇਸ ਦੇਹ ਦਾ, ਇਸ ਦੇਹ ਦਾ ਅਰਥ ਬਹੁਤ ਵੱਡਾ ਸੀ, ਜਿਹੜੀ ਗੱਲ ਆਪਾਂ ਕੱਲ੍ਹ ਕੀਤੀ ਸੀ, ਅਰਥ ਲੱਭਣਾ ਇਹਦਾ ਕੀ ਹੈ, ਇਹਦਾ ਅਰਥ ਮੌਤ ਤੱਕ ਜਾਣਾ ਨਹੀਂ ਹੈ, ਇਹਦਾ ਅਰਥ ਮਰਨ ਤੋਂ ਪਹਿਲਾਂ ਜੀਵਨ ਲੱਭਣਾ। ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਯੂ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ। ਕੀ ਹੈ ਸੰਸਾਰੀ ਬੰਦੇ ਦੀ ਮੰਜ਼ਿਲ, ਸੰਸਾਰੀ ਆਦਮੀ ਵੈਸੇ ਆਪਣੀ ਵਿਆਖਿਆ ਬਹੁਤ ਵੱਡੀ ਕਰਦਾ ਹੈ, ਉਹ ਧਾਰਮਿਕ ਬੰਦੇ ਨੂੰ ਵਿਹਲੜ ਕਹਿੰਦਾ, ਨਿਕੰਮਾ ਕਹਿੰਦਾ ਹੈ ਵੀ ਇਹ ਕੁਝ ਵੀ ਨਹੀਂ ਹੈ, ਕੀ ਕਰ ਰਿਹਾ ਸਾਰਾ ਦਿਨ ਬੈਠਾ, ਇਹ ਸ਼ਾਮ ਨੂੰ ਕੀ ਘੰਟਾ ਬਣਦਾ, ਕੁਝ ਵੀ ਨਹੀਂ ਹੈ, ਮੈਂ ਤਾਂ ਕਮਾ ਰਿਹਾ, ਮੈਂ ਤਾਂ ਇਕੱਠਾ ਕਰ ਰਿਹਾ, ਮੈਂ ਤਾਂ ਇੰਨੀ ਜਾਇਦਾਦ ਬਣਾਈ ਹੈ, ਚਲੋ ਚੰਗੀ ਗੱਲ, ਆਪਣੇ ਨਹੀਂ ਤਾਂ ਹੋਰ ਹੀ ਕਿਸੇ ਦੀ ਕੰਮ ਆ ਜਾਏਗੀ ਤਾਂ, ਪਰ ਉਹਦਾ ਪ੍ਰਯੋਜਨ ਕੀ ਹੈ, ਜੇ ਕਰਦਾ ਵੀ ਹੈ ਤਾਂ ਪ੍ਰਯੋਜਨ ਤਾਂ ਇਹੀ ਹੈ ਕਿ ਮੇਰੇ ਮਰਨ ਤੱਕ ਦੇ ਦਾਣੇ ਇਕੱਠੇ ਹੋ ਜਾਣ, ਜਾਂ ਮੇਰੇ ਪੁੱਤਰਾਂ ਦੇ ਮਰਨ ਤੱਕ ਉਹਨਾਂ ਦੇ ਦਾਣੇ ਇਕੱਠੇ ਕਰ ਜਾਂ, ਉਹਨਾਂ ਤੋਂ ਕਿਤੇ ਖਤਮ ਨਾ ਹੋਵੇ, ਜਾਂ ਪੋਤਰਿਆਂ ਦੇ ਅੱਗੇ ਚੱਲੀ ਜਾਏਗਾ ਹੋਰ। ਤਾਂ ਸਤਿਗੁਰੂ ਨੇ ਇਹ ਪ੍ਰਯੋਜਨ ਕਿਹਾ ਵੀ ਤੈਨੂੰ ਪਤਾ ਨਹੀਂ ਜਿਹੜੇ ਹੀਰੇ ਵਿੱਚ ਤੂੰ ਬੈਠਾ ਹੋਇਆ, ਸਰੀਰ ਇੱਕ ਬੜਾ ਵੱਡਾ ਹੀਰਾ ਹੈ, ਬੜਾ ਵੱਡਾ, ਔਰ ਇੱਥੋਂ ਤੱਕ ਕਹਿ ਦਿੱਤਾ ਭਾਈ ਜਦੋਂ ਤੂੰ ਗੁਰੂ ਕੋਲ ਆਉਂਦਾ ਤਾਂ ਤੇਰੀ ਪਰਿਕਰਮਾ ਦੇਵਤੇ ਕਰਦੇ ਨੇ, ਕਿਉਂ ਤਰਸਦੇ ਨੇ ਤੇਰੀ ਦੇਹ ਨੂੰ ਕਿ ਹੁਣ ਮੈਂ ਸੁਣਾ ਕਿਵੇਂ ਇਹਨੂੰ ਜੋ ਕੁਝ ਆ ਰਿਹਾ, ਕੰਨ ਨਹੀਂ ਹਨ, ਮਹਿਸੂਸ ਕਰਦੇ ਨੇ, ਉਹ ਤਰੰਗਾਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਸ਼ਬਦ ਦੀਆਂ, ਕੀਰਤਨ ਦੀਆਂ, ਸਿੱਧਾ ਨਹੀਂ ਸੁਣ ਸਕਦੇ ਕਿਉਂਕਿ ਦੇਹ ਮਾਧਿਅਮ ਹੈ, ਸਰੀਰ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ। ਅਤੇ ਕਬੀਰ ਜੀ ਨੇ ਸਾਨੂੰ ਇਹ ਸਮਝਾ, ਕਹਿੰਦੇ ਤੁਹਾਨੂੰ ਤਾਂ ਪਤਾ ਨਹੀਂ ਹੈ ਕੀ ਹੈ ਸਰੀਰ, ਜਿਹੜਾ ਬੜਾ ਕੀਮਤੀ ਹੈ, ਉਹ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਜਿਹੜੇ ਧਰਮ ਦੇ ਮਾਰਗ 'ਤੇ ਚੱਲ ਰਹੇ ਸੀ ਤਾਂ ਕਿਤੇ ਉਹਨਾਂ ਦਾ ਸਮਾਂ ਪੂਰਾ ਹੋ ਗਿਆ, ਦੇਹ ਛੁੱਟਣੀ ਸੀ। ਬੜੇ ਧਾਰਮਿਕ ਲੋਕ ਐਸੇ ਨੇ ਜਿਹੜੇ ਧਰਮ ਦਾ ਕਾਰਜ ਕਰਦੇ ਕਰਦੇ ਵਿੱਚ ਹੀ ਮਰ ਜਾਂਦੇ ਨੇ, ਮੌਤ ਆ ਜਾਂਦੀ, ਸਰੀਰ ਦਾ ਸਮਾਂ ਸਮਾਪਤ ਹੋ ਜਾਂਦਾ, ਹੁਣ ਉਹਨਾਂ ਵਾਸਤੇ ਇੱਕ ਬੜੀ ਵੱਡੀ ਮੁਸੀਬਤ ਆ ਜਾਂਦੀ, ਉਹ ਕਿਹੜੀ ਹੈ? ਅੱਗੋਂ ਉਹਨਾਂ ਨੇ ਜਿਹੜਾ ਸਰੀਰ ਪਾਉਣਾ ਹੈ ਉਹ ਇੱਕ ਧਾਰਮਿਕ ਸਰੀਰ ਚਾਹੀਦਾ ਹੈ, ਅਤੇ ਧਾਰਮਿਕ ਸਰੀਰ ਵਾਸਤੇ ਇੱਕ ਧਾਰਮਿਕ ਮਾਂ ਚਾਹੀਦੀ ਹੈ, ਤਾਂ ਉੱਥੇ ਉਹ ਰਹਿ ਸਕੇਗਾ, ਉਹਦੇ ਸਰੀਰ ਦਾ ਅੰਦਰ ਵਿਕਾਸ ਹੋਵੇਗਾ, ਸਰੀਰ ਵਧੇਗਾ, ਜਨਮ ਲਵੇਗਾ। ਜਿਹੜੇ ਧਾਰਮਿਕ ਲੋਕ ਨੇ, ਜਿਹੜੇ ਦੇਵਤੇ ਉਸ ਦੇਹ ਨੂੰ ਤਰਸਦੇ ਨੇ, ਸਭ ਤੋਂ ਵੱਡੀ ਰੁਕਾਵਟ ਤਾਂ ਉਹਨਾਂ ਵਾਸਤੇ ਉਸ ਮਾਂ ਦਾ ਦੁੱਧ ਪੀਣਾ ਹੁੰਦਾ ਹੈ ਜਿਹਦੇ ਅੰਦਰ ਨਾਮ ਨਹੀਂ ਹੁੰਦਾ, ਉਹਦੇ ਤੋਂ ਬਹੁਤ ਵੱਡਾ ਗੁਰੇਜ਼ ਹੁੰਦਾ ਉਹਨੂੰ, ਉਹ ਪੀ ਨਹੀਂ ਸਕਦੇ ਉਹਨੂੰ, ਇਸ ਕਰਕੇ ਉਹ ਜਨਮ ਨਹੀਂ ਲੈਂਦੇ। ਸ਼ਾਇਦ ਸਰੀਰ ਵਿੱਚ ਟਿਕ ਵੀ ਜਾਣ, ਪਰ ਸਰੀਰ ਵਿੱਚ ਜਦੋਂ ਟਿਕਣਾ ਉਹਨਾਂ ਖੁਰਾਕ ਵੀ ਉਸ ਮਾਂ ਦੇ ਖੂਨ ਵਿੱਚੋਂ ਲੈਣੀ ਹੈ, ਕਨੈਕਸ਼ਨ ਜੁੜਿਆ ਹੋਇਆ ਨਾਭੀ ਦੇ ਰਾਹੀਂ, ਸਾਰਾ ਸਰੀਰ ਖਿੱਚ ਰਿਹਾ ਖੁਰਾਕ ਉਹਦੀ, ਮਾਂ ਦੇ ਖੂਨ ਵਿੱਚੋਂ ਖੂਨ ਲੈਣਾ ਹੈ, ਮਾਂ ਦੀਆਂ ਹੱਡੀਆਂ ਵਿੱਚੋਂ ਹੱਡੀਆਂ ਦੇ ਤੱਤ ਖਿੱਚਣੇ ਨੇ। ਇਸ ਕਰਕੇ ਉਹ ਦੇਵਤਾ ਨਹੀਂ ਚਾਹੁੰਦਾ ਵੀ ਇਸ ਨਾਸਤਿਕ ਮਾਂ ਦੀਆਂ ਹੱਡੀਆਂ ਵਿੱਚੋਂ ਮੈਂ ਆਪਣੀ ਹੱਡੀ ਬਣਾਵਾਂ, ਇਸ ਲਈ ਉਹਦੇ ਵਾਸਤੇ ਬੜੀ ਮੁਸੀਬਤ ਹੈ। ਤਾਂ ਇਹ ਧਰਤੀ ਮਾਂ ਦੇ ਸਹਾਰੇ 'ਤੇ ਖੜ੍ਹੀ ਹੈ, ਖਿਆਲ ਰੱਖਣਾ, ਮਾਂ ਦੇ ਸਹਾਰੇ 'ਤੇ। ਇੱਥੋਂ ਦੀ ਬਹੁਤੀ ਵੱਡੀ ਜ਼ਿੰਮੇਵਾਰੀ ਇਸਤਰੀ ਦੀ ਹੈ, ਮਨੁੱਖ ਦੀ ਨਹੀਂ, ਉਹ ਤਾਂ ਬਾਅਦ ਵਿੱਚ ਆਇਆ, ਉਹ ਤਾਂ ਬਾਅਦ ਵਿੱਚ ਪੈਦਾ ਹੋਇਆ। ਸਮਾਜ ਕਿਵੇਂ ਦਾ ਬਣਨਾ ਹੈ, ਇਸਤਰੀ ਦੇ ਸਿਰ 'ਤੇ ਖੜ੍ਹਾ ਹੈ। ਯਾਦ ਰੱਖਣਾ, ਜਿਹੜੇ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਗਏ ਭਾਈ ਮਾਂ ਸਿੰਘ ਹੋਰੀ ਗੁਰੂ ਤੋਂ ਬੇਮੁੱਖ ਹੋ ਕੇ ਚਲੇ ਗਏ ਸਨ, ਗੁਰਮੁਖ ਕਿਵੇਂ ਬਣੇ? ਇਸਤਰੀਆਂ ਦੇ ਰਾਹੀਂ ਬਣੇ। ਉਹਨਾਂ ਨੇ ਸਿੱਧਾ ਕਹਿ ਦਿੱਤਾ, ਤੁਸੀਂ ਗੁਰੂ ਨੂੰ ਧੋਖਾ ਦਿੱਤਾ, ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਗੱਲ ਖਤਮ ਹੈ। ਉਹਨਾਂ ਨੂੰ ਪਰਤ ਕੇ ਗੁਰੂ ਨਾਲ ਜੋੜਿਆ ਇਸਤਰੀਆਂ ਨੇ। ਅਤੇ ਮੈਂ ਇੱਥੇ ਇੱਕ ਕੌੜੀ ਗੱਲ ਕਹਿਣੀ ਚਾਹੁੰਦਾ, ਅੱਜ ਜੇ ਸਿੱਖ ਨੌਜਵਾਨ ਪਤਿਤ ਹੋ ਗਿਆ, ਉਹਦੇ ਵਿੱਚ 80% ਹਿੱਸਾ ਇਸਤਰੀਆਂ ਦਾ ਹੈ, 90% ਜ਼ਿਆਦਾ ਹੈ, ਉਹਨਾਂ ਦੀ ਮੰਗ ਹੈ, ਹੋਣਾ ਚਾਹੀਦਾ। ਹੁਣ ਇਹਦੀ ਮੈਂ ਇੱਥੇ ਵਿਆਖਿਆ ਬਹੁਤੀ ਖੁੱਲ੍ਹ ਕੇ ਨਹੀਂ ਕਰ ਸਕਦਾ, ਇਹਦੇ ਸਬੂਤ ਨੇ, ਇਹ ਪ੍ਰਗਟ ਹੈ। ਜਦੋਂ ਇੱਕ ਪਤਨੀ ਚਾਹੁੰਦੀ ਹੈ, ਜਦੋਂ ਇੱਕ ਲੜਕੀ ਚਾਹੁੰਦੀ, ਸਿੱਖ ਲੜਕੀ, ਕਿ ਜਿਹੜਾ ਤੁਸੀਂ ਵਰ ਲੱਭਣਾ ਉਹਦੇ ਕੇਸ ਨਹੀਂ ਹੋਣੇ ਚਾਹੀਦੇ, ਤਾਂ ਸਿੱਖੀ ਕਿੱਥੋਂ ਵਧੇਗੀ, ਕਿਵੇਂ ਹੋਵੇਗਾ ਉਹ? ਜੇ ਉਹਦੀ ਹੀ ਇਹ ਮੰਗ ਹੈ ਵੀ ਕੇਸਾਂ ਵਾਲਾ ਇਹ ਮੈਨੂੰ ਪਤੀ ਨਹੀਂ ਚਾਹੀਦਾ, ਬਾਣੀ ਪੜ੍ਹਨ ਵਾਲਾ ਮੈਨੂੰ ਨਹੀਂ ਚਾਹੀਦਾ, ਤਾਂ ਕਿੱਥੋਂ ਵਧੇਗਾ ਧਰਮ? ਜਦੋਂ ਸਿੱਖ ਧਰਮ ਗੁਰੂ ਨਾਲ ਜੁੜਿਆ, ਇਸਤਰੀਆਂ ਦਾ ਯੋਗਦਾਨ ਰਿਹਾ ਹੈ, ਜੇ ਟੁੱਟਿਆ ਤਾਂ ਯੋਗਦਾਨ ਇਸਤਰੀਆਂ ਦਾ ਹੈ, ਉੱਥੋਂ ਚੱਲਿਆ ਸਭ ਕੁਝ। ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਇਹੀ ਕਾਰਨ ਬਣਿਆ ਅੱਜ ਸਭ ਤੋਂ ਵੱਡਾ। ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜੁਗਤ ਤੋਂ ਬਿਨਾਂ ਧਰਮ ਦੀ ਸਮਝ ਨਹੀਂ ਆਉਂਦੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜੁਗਤ ਕਿਹੜੀ ਹੈ, ਮੈਂ ਸਮੇਂ ਵਿੱਚ ਰਹਿ ਕੇ ਗੱਲ ਨੂੰ ਛੋਟੀ ਕਰਾਂ, ਉਹ ਕਹਿੰਦੇ ਸਭ ਤੋਂ ਵੱਡੀ ਜੁਗਤ ਹੈ ਧਰਮ ਨੂੰ ਧਾਰਨ ਕਰਨਾ, ਅਤੇ ਉਹਦੇ 3 ਅੰਗ ਨੇ ਮੈਂ ਕਹਿ ਦਿਆਂ ਤਾਂ ਕਿ ਧਰਮ ਦਾ ਪਤਾ ਲੱਗੇ ਧਰਮ ਹੈ ਕੀ। ਧਰਮ ਦੇ 3 ਅੰਗ ਨੇ, ਖਿਆਲ ਰੱਖਣਾ, ਉਹ 3 ਅਪਣਾ ਲਓ, ਧਰਮ ਕੋਲ ਆ ਜਾਏਗਾ, ਉਹ ਧਰਮ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਰਿਜ਼ਲਟ ਨਹੀਂ ਆਏਗਾ ਇਸ ਤਰ੍ਹਾਂ, ਉਹ ਕਰਿਆ ਆਵੇਗਾ ਜੇ ਕਰਾਂਗੇ। ਤਾਂ ਧਰਮ ਦੇ 3 ਅੰਗ ਨੇ। ਸਭ ਤੋਂ ਪਹਿਲਾ ਅੰਗ ਹੈ ਕਿ ਸਰੀਰ ਦੇ ਉੱਤੇ ਗੁਰੂ ਦੀ ਦਿੱਤੀ ਮਰਿਆਦਾ ਨੂੰ ਧਾਰਨ ਕਰਨਾ, ਧਰਮ ਦਾ ਪਹਿਲਾ ਫਸਟ ਸਭ ਤੋਂ ਅੰਗ। ਜਿਹੜੀ ਗੁਰੂ ਨੇ ਮਰਿਆਦਾ ਦਿੱਤੀ ਹੈ ਸਰੀਰ ਦੀ, ਸਰੀਰ ਦੇ ਕਰਮ ਇੰਦਰੇ ਨੇ, ਕੰਮ ਕਿਹੜੇ ਕਰਨੇ ਜਿਹੜੇ ਗੁਰੂ ਨੇ ਦੱਸੇ ਨੇ, ਇਹ ਮੈਂ 3 ਹਿੱਸੇ ਦੀ ਵਿਆਖਿਆ 5 ਮਿੰਟਾਂ ਵਿੱਚ ਕਰਾਂਗਾ। ਧਰਮ ਦਾ ਪਹਿਲਾ ਅੰਗ, ਗੁਰੂ ਨੇ ਕਿਹਾ ਕਿ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਕੇਸ ਨਹੀਂ ਕੱਟਣੇ, ਇਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਭਾਈ ਮਰਦਾਨੇ ਨੂੰ ਉਹਨਾਂ ਕੀਤਾ ਸੀ। ਸਿੱਖ ਧਰਮ ਦਾ ਪਹਿਲਾ ਅੰਗ ਹੈ ਇਹ, ਪਹਿਲਾ ਅੰਗ। ਫਿਰ ਅੰਮ੍ਰਿਤ ਪਾਨ ਕਰਨਾ, 3 ਹਿੱਸਾ ਇਹ ਹੈ ਧਰਮ ਦਾ। ਗੁਰੂ ਨੇ ਜਿਵੇਂ ਕਿਹਾ ਉਸ ਤਰ੍ਹਾਂ ਵੇਖਣਾ, ਉਹ ਕੁਝ ਸੁਣਨਾ, ਉਹ ਖਾਣਾ, ਉਸ ਤਰ੍ਹਾਂ ਦਾ ਪਹਿਨਣਾ, ਉਸ ਤਰ੍ਹਾਂ ਦਾ ਰਹਿਣ ਸਹਿਣ ਕਰਨਾ, ਇਹ ਧਰਮ ਦਾ ਪਹਿਲਾ ਅੰਗ ਹੈ, ਜ਼ਰੂਰੀ ਹੈ। ਜਿਹਨੇ ਪਹਿਲਾਂ ਕਰ ਲਿਆ ਫਿਰ ਇੱਥੇ ਸੀਮਤ ਨਾ ਰਹਿਣਾ। ਜੇ ਬੰਦਾ ਇੱਥੇ ਰੁਕ ਗਿਆ ਨਾ ਕਿ ਮੈਂ ਹੁਣ 5 ਕਕਾਰੀ ਹੋ ਗਿਆ, ਇਹ 3 ਹੈ, ਸਿਰਫ 1 ਤਾਰ ਲੱਗੀ ਹੈ, ਜੇ 3 ਫੇਸ ਲੱਗਣਗੇ ਗੇੜਾ ਤਾਂ ਆਉਣਾ ਜ਼ਿੰਦਗੀ ਨੂੰ, ਪਹਿਲਾ ਹਿੱਸਾ ਅਜੇ ਲੱਗਾ ਹੈ। ਦੂਸਰਾ ਹਿੱਸਾ ਹੈ ਸ਼ਬਦ ਦੀ ਕਮਾਈ ਕਰਨੀ, ਬਾਣੀ ਨੂੰ ਜਪਣਾ ਔਰ ਜਿਹੜਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸ਼ਬਦ ਦਾ ਅਭਿਆਸ ਕਰਨਾ, 24 ਘੰਟਿਆਂ ਦੇ ਵਿੱਚੋਂ ਦਸਵੰਧ ਕੱਢਣਾ, 3 ਘੰਟੇ ਸ਼ਬਦ ਦਾ ਅਭਿਆਸ ਕਰਨਾ, ਇਹ ਦੂਜਾ ਅੰਗ ਹੈ ਧਰਮ ਦਾ, ਇਹ ਬੜਾ ਜ਼ਰੂਰੀ ਹੈ। ਪਹਿਲਾ ਹੋ ਗਿਆ ਬਾਹਰੀ ਧਰਮ, ਦੂਸਰਾ ਹੋ ਗਿਆ ਅਭਿਆਸ ਦਾ ਧਰਮ, ਸ਼ਬਦ ਨੂੰ ਕਮਾਉਣਾ, ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ 7 ਪਹਿਰੀ 7 ਭਲਾ, 7 ਪਹਿਰ ਹੁੰਦੇ 21 ਘੰਟਿਆਂ ਦੇ, ਉਹਨਾਂ 21 ਘੰਟਿਆਂ ਦਾ ਵੀ ਧਰਮ ਦਿੱਤਾ ਵੀ 21 ਘੰਟਿਆਂ ਵਿੱਚ ਤੁਸੀਂ ਕਿਵੇਂ ਰਹਿਣਾ, ਬਈਆ ਪੜ੍ਹਿਆ ਪਾਸ, ਉੱਥੇ ਸੰਗਤ ਠੀਕ ਕਰਨੀ ਹੈ, ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜਾ ਘਟੈ ਰਾਸ, ਅਤੇ ਜਿਹੜੇ 3 ਘੰਟੇ ਨੇ 21 ਵਿੱਚੋਂ ਬਾਕੀ, ਉਹ ਸ਼ਬਦ ਦਾ ਅਭਿਆਸ ਧਰਮ ਦਾ ਦੂਜਾ ਹਿੱਸਾ ਹੈ। ਹੁਣ 2 ਹਿੱਸੇ ਪੂਰੇ ਹੋ ਗਏ, ਸ਼ਬਦ ਦਾ ਅਭਿਆਸੀ ਵੀ ਹੋ ਗਿਆ ਸਿੱਖ, ਸਰੀਰ ਅਤੇ ਗੁਰੂ ਦੀ ਮਰਿਆਦਾ ਵੀ ਧਾਰਨ ਕਰ ਲਈ। ਹੁਣ ਇੱਕ ਤੀਜਾ ਹਿੱਸਾ ਹੈ, ਜੇ ਉਹ ਨਾ ਹੋਇਆ ਦੋਵੇਂ ਕੰਮ ਨਹੀਂ ਕਰਨਗੇ, ਖਿਆਲ ਰੱਖਣਾ। ਉਹ ਤੀਜਾ ਹਿੱਸਾ ਹੈ ਕਾਰੋਬਾਰ ਵਿੱਚ ਸੱਚ ਧਾਰਨ ਕਰਨਾ, ਜਿਹੜਾ ਕੰਮ ਕਰਨੇ ਆ ਅਸੀਂ, ਜਿਹੜਾ ਸਾਡਾ ਸੰਬੰਧ ਸਮਾਜ ਨਾਲ ਹੈ, ਲੋਕਾਂ ਨਾਲ ਹੈ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ, ਯਥਾ ਯੋਗ ਭਲਾ ਕਰਨਾ ਕਿਸੇ ਦਾ, ਇਹ ਧਰਮ ਦਾ ਤੀਜਾ ਅੰਗ ਹੈ। ਹੁਣ ਸਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਤਿੰਨਾਂ ਵਿੱਚੋਂ ਸਾਡੇ ਕੋਲ ਕਿਹੜਾ ਹੈ, ਅਤੇ ਰਿਜ਼ਲਟ ਕਿਉਂ ਨਹੀਂ ਆ ਰਿਹਾ, ਨਤੀਜਾ ਕਿਉਂ ਨਹੀਂ ਆ ਰਿਹਾ। ਇੱਕ ਅੰਗ ਨਾਲ ਤਾਂ 3 ਫੇਸ ਮੋਟਰ ਹੈ, ਇੱਕ ਫੇਸ ਨਾਲ ਕਿਵੇਂ ਚੱਲੇਗੀ, ਇਕੱਲਾ ਪਾਠ ਕਰੀ ਜਾ ਰਿਹਾ, ਇਕੱਲਾ ਹੈ ਸਿਰਫ ਹਿੱਸਾ, ਤਾਂ ਉਸ ਇਕੱਲੇ ਨਾਲ ਕੁਝ ਨਹੀਂ ਬਣਦਾ। ਜੇ ਕੋਈ ਕਵੇ ਜੀ ਮੈਂ ਤਾਂ ਵੈਸੇ ਹੀ ਸੱਚ ਧਾਰਨ ਕਰ ਲਿਆ, ਝੂਠ ਨਹੀਂ ਬੋਲਦਾ, ਧੋਖਾ ਨਹੀਂ ਦਿੰਦਾ, ਅਤੇ ਉਹਦੇ ਕੋਲ ਸ਼ਬਦ ਦਾ ਅਭਿਆਸ ਕੋਈ ਨਹੀਂ, ਉਹ ਉੱਥੇ ਬੈਠਾ ਹੋਇਆ, ਆਪੋ ਆਪਣਾ ਅਸੀਂ ਧਰਮ ਫੜਿਆ ਹੋਇਆ। ਧਰਮ ਦੇ 3 ਹਿੱਸੇ ਨੇ, ਜਿਸ ਸਰੀਰ ਨੇ 3 ਧਾਰਨ ਕਰ ਲਏ, ਔਖਾ ਕੋਈ ਨਹੀਂ, ਇਹ ਇਨਸਾਨੀ ਧਰਮ ਹੈ, ਕੁਦਰਤੀ ਹੈ। ਜਿਹਨੇ 3 ਧਾਰਨ ਕਰ ਲਏ, ਇਹ 3 ਥੋੜ੍ਹਾ ਚਿਰ ਕਰਨ ਦੇ ਨਾਲ ਬੰਦਾ ਪੁੱਛਣੋਂ ਹੀ ਰਹਿ ਜਾਂਦਾ ਧਰਮ ਹੈ ਕੀ ਹੈ, ਕਿਉਂਕਿ ਉਹਦੇ ਰਿਜ਼ਲਟ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ, ਸਾਹਮਣੇ ਪਤਾ ਲੱਗਣਾ ਸ਼ੁਰੂ ਹੋ ਗਿਆ ਧਰਮ ਕੀ ਹੈ। ਇਸ ਤਰ੍ਹਾਂ ਨਹੀਂ ਪਤਾ ਲੱਗੇਗਾ, ਇਸ ਤਰ੍ਹਾਂ ਤਾਂ ਯਕੀਨ ਹੀ ਨਹੀਂ ਆਉਂਦਾ ਵੀ ਜੋ ਕੁਝ ਬਾਣੀ ਵਿੱਚ ਲਿਖਿਆ ਹੋ ਵੀ ਸਕਦਾ ਕਿ ਨਹੀਂ। ਲੋਕ ਕਹਿੰਦੇ ਨੇ, ਕਹਿੰਦੇ ਤਾਂ ਕਥਾ ਹੀ ਨੇ ਸਾਰੀਆਂ, ਕਿੱਥੇ ਹੋ ਸਕਦਾ, ਗੱਲਾਂ ਹੁੰਦੀਆਂ ਨੇ ਕਦੀ, ਇਸ ਤਰ੍ਹਾਂ ਲੱਗਦਾ। ਔਰ ਸੁਭਾਵਿਕ ਹੈ, ਤੁਸੀਂ ਵੇਖੋ ਸਾਹਮਣੇ ਬੰਦੇ ਦੇ ਬੀਜ ਪਿਆ ਹੋਵੇ ਨਾ, ਅੰਬ ਦਾ ਗਿਟਕ ਪਈ ਹੈ, ਕਿਸੇ ਫਕੀਰ ਨਾਲੇ ਵਾਪਰਿਆ ਸੀ, ਉਹ ਬਹੁਤ ਸਾਰੇ ਜਗਿਆਸੂ ਰੱਖਦਾ ਸੀ, ਅਭਿਆਸ ਕਰਾਉਂਦਾ ਸੀ, ਤਾਂ ਉਹਨੇ ਇੱਕ ਵੱਡੀ ਸਾਧਨਾ ਵਾਸਤੇ, ਕਿਸੇ ਵੱਡੇ ਪ੍ਰਾਪਤੀ ਵਾਸਤੇ ਇੱਕ ਉਹਨੇ ਚੁਣਾਵ ਕਰਨਾ ਸੀ, ਆਪਣੇ 100 ਚੇਲਿਆਂ ਵਿੱਚੋਂ 2 ਚੁਣਨੇ ਸਨ, ਜਿਹਨੂੰ ਉਹਨਾਂ ਨੇ ਇੱਕ ਸਾਲ ਫਿਰ ਲੰਮਾ ਅਭਿਆਸ ਕਰਾਉਣਾ ਸੀ ਕਿਸੇ ਖਾਸ ਦਸ਼ਾ ਨੂੰ ਪ੍ਰਾਪਤ ਕਰਨ ਲਈ। ਤਾਂ ਇੱਕ ਦਿਨ ਉਹਨੇ ਸਾਰੇ ਇਕੱਠੇ ਕਰ ਲਏ 100 ਦੇ 100, ਕਹਿਣ ਲੱਗੇ ਮੈਂ ਤੁਹਾਡੇ ਵਿੱਚੋਂ 1-2 ਚੁਣਨਾ ਹੈ, ਮੇਰੇ ਸਵਾਲ ਦਾ ਜਵਾਬ ਦਿਓ। ਸਾਰੇ ਖੜ੍ਹੇ ਹੋ ਗਏ, ਬੜੇ ਚਿਰ ਦੇ ਰਹਿੰਦੇ ਸਨ। ਉਹਨੇ ਆਪਣੀ ਜੇਬ ਵਿੱਚੋਂ ਇੱਕ ਅੰਬ ਦੀ ਗਿਟਕ ਕੱਢੀ, ਅੰਬ ਦਾ ਬੀਜ, ਸਾਹਮਣੇ ਬੈਂਚ 'ਤੇ ਰੱਖ ਦਿੱਤਾ। 1-1 ਨੂੰ ਬੁਲਾਉਂਦਾ ਗਿਆ, ਪਹਿਲੇ ਨੂੰ ਬੁਲਾਇਆ, ਪੁੱਛਦਾ ਕੀ ਹੈ, ਉਹ ਕਹਿੰਦਾ ਅੰਬ ਦੀ ਗਿਟਕ ਹੈ ਵੀ ਉਹੀ ਸੀ, ਕਹਿੰਦੇ ਚਲਾ ਜਾ ਬੈਠ ਜਾ। 1-1 ਨੂੰ ਪੁੱਛਦਾ ਗਿਆ, ਸਾਰਿਆਂ ਦਾ ਜਵਾਬ ਇਹੀ ਸੀ ਇਹ ਤਾਂ ਗਿਟਕ ਹੈ। ਬੜਾ ਪਰੇਸ਼ਾਨ, ਕਹਿਣ ਲੱਗੇ ਸਾਰੇ ਨਲਾਇਕ, ਇੰਨਾ ਸਾਲ ਤੁਹਾਡੇ 'ਤੇ ਲਾ ਦਿੱਤੇ, ਨਿਕੰਮੇ ਨਿਕਲੇ ਸਾਰੇ ਤੁਸੀਂ, ਪਿਛਲੇ ਥੋੜ੍ਹੇ ਜਿਹਾ ਗੰਭੀਰ ਹੋ ਗਿਆ ਵੀ ਸਵਾਲ ਇਹ ਹੈ ਵੀ ਇਹ ਕੀ ਹੈ ਦੱਸੋ। ਅਤੇ ਵਿਦਿਆਰਥੀ ਕਹਿੰਦੇ ਨੇ ਗਿਟਕ ਹੈ, ਜਿਹੜਾ ਸਭ ਤੋਂ ਪਿਛਲਾ ਸੀ ਨਾ ਇੱਕ, ਉਹਨੇ ਬਹੁਤ ਕਮਾਇਆ ਸੀ, ਅਖੀਰ 'ਤੇ ਆਇਆ, ਉਹਦੇ ਉਸਤਾਦ ਨੇ ਪੁੱਛਿਆ ਕੀ ਹੈ, ਇਹ ਸਾਰੇ ਕਹਿ ਕੇ ਗਏ ਨੇ ਗਿਟਕ ਹੈ, ਗਲਤ ਕਹਿ ਰਹੇ ਨੇ, ਤੂੰ ਦੱਸ ਕੀ ਹੈ। ਉਹਨੇ ਕਿਹਾ ਇਹ ਅੰਬ ਹੈ, ਇਹਨੂੰ ਅੰਬ ਲੱਗੇ ਹੋਏ ਨੇ, ਇਹਨੂੰ ਬੂਰ ਲੱਗਾ ਹੋਇਆ। ਹੁਣ ਜੇ ਵੇਖੋ ਤਾਂ ਉਹ ਪਹਿਲੇ ਠੀਕ ਸਨ, ਕਿਉਂਕਿ ਹੈ ਤਾਂ ਗਿਟਕ ਸੀ ਨਾ। ਉਹਨੇ ਉਹਦੀ ਬਾਂਹ ਫੜ ਲਈ, ਕਹਿਣ ਲੱਗੇ ਤੂੰ ਬੁੱਝ ਲਿਆ ਵੀ ਇਸ ਗਿਟਕ ਦੇ ਵਿੱਚ ਕੀ, ਇਹਦੀ ਸੰਭਾਵਨਾ ਕੀ ਹੈ, ਇਸ ਗਿਟਕ ਦੇ ਵਿੱਚੋਂ ਨਿਕਲ ਕੀ ਸਕਦਾ ਹੈ। ਸੰਭਾਵਨਾ ਸੀ ਨਾ ਵੀ ਵਿੱਚੋਂ ਅੰਬ ਉੱਗੇਗਾ, ਪੱਤੇ ਨਿਕਲਣਗੇ, ਬੂਰ ਲੱਗੇਗਾ, ਇਹਨੂੰ ਅੰਬ ਲੱਗਣਗੇ, ਫਲ ਲੱਗਣਗੇ, ਉਹਨੇ ਸੰਭਾਵਨਾ ਵੇਖੀ, ਉੱਥੇ ਇਹਨੇ ਰੁਕਿਆ, ਉਹਨੇ ਚੁਣ ਲਿਆ। ਕਹਿਣ ਲੱਗੇ ਹੁਣ ਇੱਕ ਖਿਆਲ ਰੱਖੀ, ਹੈ ਜ਼ਰੂਰ ਇਸ ਗਿਟਕ ਦੇ ਵਿੱਚ ਅੰਬ, ਪਰ ਇਹਨੂੰ ਅੰਬ ਤਾਂ ਲੱਗਣੇ, ਇਹਨੂੰ ਪੱਤੇ ਤਾਂ ਲੱਗਣੇ ਨੇ ਜੇ ਇਹਨੂੰ ਜ਼ਮੀਨ ਵਿੱਚ ਬੀਜ ਕੇ ਇਹਦੀ ਗੋਡੀ ਹੋਵੇਗੀ, ਇਹਨੂੰ ਪਾਣੀ ਪਏਗਾ, ਇਹਦੀ ਸੇਵਾ ਹੋਵੇਗੀ। ਤਾਂ ਧਰਮ ਦਾ ਉਪਦੇਸ਼ ਸਿਰਫ ਗਿਟਕ ਵਰਗਾ ਹੈ, ਖਿਆਲ ਰੱਖਣ, ਬੀਜ ਵਰਗਾ ਹੈ, ਇਹਦੇ ਉੱਤੇ ਰੁਕ ਨਾ ਜਾਣਾ ਵੀ ਬਸ ਹੋ ਗਿਆ ਧਾਰਮਿਕ ਬੜੇ ਹੋਏ ਨੇ। ਫਿਰ ਆਪਣਾ ਸਵਾਲ ਇਹ ਹੁੰਦਾ ਵੀ ਹੁਣ ਬਣਦਾ ਕੁਝ ਨਹੀਂ। ਕਈ ਤਾਂ ਨਿਰਾਸ਼ ਹੀ ਹੋ ਗਏ, ਬਹੁਤੇ ਬਜ਼ੁਰਗ ਕਹਿੰਦੇ ਹੁਣ ਪਤਾ ਲੱਗਾ, ਸਾਰੀ ਜ਼ਿੰਦਗੀ ਆ ਕਰਦੇ ਰਹੇ, ਹੋਇਆ ਤਾਂ ਕੁਝ ਵੀ ਨਹੀਂ। ਉਹਨਾਂ ਨੇ ਬਸ ਗਿਟਕ ਨੂੰ, ਬੀਜ ਨੂੰ ਜੀਵਨ ਸਮਝ ਲਿਆ, ਉਪਦੇਸ਼ ਸੁਣਿਆ, ਉਪਦੇਸ਼ ਯਾਦ ਕਰ ਲਿਆ। ਸੁਣਾਉਣ ਵਾਲਿਆਂ ਨੇ ਵੀ ਕਿਹਾ ਵੀ ਗਿਆਨ ਹੋ ਗਿਆ ਤੁਹਾਨੂੰ, ਯਾਦ ਕਰ ਲਿਆ। ਹੁਣ ਉਹ ਅੰਬ ਕਿਵੇਂ ਹੋ ਗਏ, ਹੁਣ ਤਾਂ ਸੁੱਕ ਵੀ ਗਿਆ, ਸੰਭਾਵਨਾ ਕੋਈ ਨਹੀਂ, ਸਮਾਂ ਬੜਾ ਲੰਘ ਗਿਆ, ਉੱਗ ਸਕਦਾ ਉਹ। ਜੇ ਉਹਨੂੰ ਜੀਵਨ ਵਿੱਚ ਬੀਜੋਗੇ ਤਾਂ ਉੱਗੇਗਾ, ਖਿਆਲ ਰੱਖਣਾ। ਧਰਮ ਦਿਮਾਗ ਵਿੱਚ ਰੱਖਣਾ ਚੰਗੀ ਗੱਲ ਹੈ, ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਹੈ ਪ੍ਰਾਣਾਂ ਵਿੱਚ ਬੀਜ ਦੇਣਾ, ਹਿਰਦੇ ਵਿੱਚ। ਤਾਂ ਉਸਨੇ ਠੀਕ ਬੁੱਝਿਆ, ਜਦੋਂ ਬੰਦਾ ਗੁਰੂ ਕੋਲ ਆਉਂਦਾ ਹੈ, ਗਿਟਕ ਵਰਗਾ ਹੈ, ਬੀਜ ਵਰਗਾ ਹੈ, ਜੇ ਬੀਜੇਗਾ ਤਾਂ ਇੱਕ ਬੀਜ ਨੂੰ ਹਜ਼ਾਰਾਂ ਬੀਜ ਲੱਗ ਜਾਣਗੇ ਨੇ, ਤਾਂ ਉਹ ਵੀ ਸੁੱਕ ਜਾਣਾ ਹੈ, ਐਵੇਂ ਨਾ ਕਿਸੇ ਭੁਲੇਖੇ ਵਿੱਚ ਰਹਿਣਾ ਜੇ ਬੀਜਿਆ ਨਾ। ਤਾਂ ਜੇ ਗੁਰੂ ਕੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਕਮਾਇਆ ਨਾ ਪੂਰੀ ਤਰ੍ਹਾਂ, ਜੋ ਕੁਝ ਹੈ ਉਹ ਵੀ ਸੁੱਕ ਜਾਏਗਾ, ਫਿਰ ਭੁਲੇਖੇ ਵਿੱਚ ਨਾ ਰਹਿਣਾ, ਗੁਰੂ ਨੂੰ ਦੋਸ਼ ਨਾ ਦੇਣਾ। ਸੁੱਕ ਸਕਦਾ ਉਹ ਵੀ, ਵਿਰਾਨ ਹੋ ਸਕਦਾ ਬਾਗ, ਪੱਤੇ ਝੜ ਸਕਦੇ ਨੇ, ਰੁੱਖ ਸੁੱਕ ਸਕਦੇ, ਖਿਆਲ ਰੱਖਣਾ ਪਏਗਾ। ਧਰਮੀ ਬੰਦੇ ਨੂੰ ਜੇ ਉਹਨੇ ਠੀਕ ਠੀਕ ਬੂਟਾ ਨਾ ਬੀਜਿਆ, ਬਸੰਤ ਨਹੀਂ ਆਏਗੀ, ਉਹਦੇ ਤੋਂ ਪਹਿਲਾਂ ਹੀ ਪੱਤੇ ਝੜ ਸਕਦੇ ਨੇ। ਤਾਂ ਬੀਜ ਨੂੰ ਵੇਖ ਕੇ ਸੰਭਾਵਨਾ ਹੈ ਕਿ ਇਹਦੇ ਵਿੱਚੋਂ ਫੁੱਲ ਲੱਗ ਸਕਦੇ ਨੇ, ਇਹਦੇ ਵਿੱਚੋਂ ਸੁਗੰਧੀ ਆ ਸਕਦੀ, ਇਹਦੇ ਵਿੱਚੋਂ ਜੀਵਨ ਮਿਲ ਸਕਦਾ। ਮੈਂ ਬੇਨਤੀ ਕਰ ਰਿਹਾ ਸਾਂ, ਜੁਗਤੀ ਤੋਂ ਬਿਨਾਂ ਧਰਮ ਸਮਝ ਨਹੀਂ ਆਉਂਦਾ। ਜੁਗਤ ਹੈ ਗੁਰੂ ਕੋਲ, ਧਰਮ ਦੀਆਂ ਤਿੰਨ ਜੁਗਤਾਂ ਨੇ। ਗੁਰੂ ਕੇ ਉਪਦੇਸ਼ ਨੂੰ ਪਹਿਲਾਂ ਸਰੀਰ 'ਤੇ ਧਾਰਨ ਕਰੀਏ, ਜੋ ਕੁਝ ਗੁਰੂ ਨੇ ਕਿਹਾ। ਸਾਰੇ ਧਰਮਾਂ ਨੇ ਆਪਣੇ ਆਪਣੇ ਧਰਮ ਦੇ ਚਿੰਨ੍ਹ ਦਿੱਤੇ ਨੇ, ਕੋਈ ਨਹੀਂ ਬਚਿਆ। ਦੇ ਹਰ ਇੱਕ ਧਰਮ ਨੇ, ਕਿਸੇ ਜਨੇਊ ਦਿੱਤਾ ਹੈ, ਕਿਸੇ ਸੁੰਨਤ ਦਿੱਤੀ ਹੈ, ਪੰਜ ਕਕਾਰ ਦਿੱਤੇ ਗਏ ਨੇ। ਕੋਈ ਧਰਮ ਖਾਲੀ ਹੈ ਹੀ ਨਹੀਂ ਬਾਹਰਲੇ ਚਿੰਨ੍ਹਾਂ ਤੋਂ, ਜ਼ਰੂਰੀ ਨੇ ਬੜੇ। ਔਰ ਇਹਦੀ ਗੱਲ ਚੱਲਦੀ ਹੈ, ਧਰਮ ਦੇ ਚਿੰਨ੍ਹਾਂ ਦੀ ਗੱਲ ਚੱਲਦੀ। ਸਿੱਖਾਂ ਨੂੰ ਪੰਜ ਦਿੱਤੇ ਗਏ ਨਿਸ਼ਾਨ, ਇਹ ਸਿੱਖੀ ਪੰਜ ਹਰਫ ਕਾਫ ਹਰਗਿਜ ਨਾ ਬਾਸ਼ਿਦ ਈ ਪੰਜ ਮੁਆਫ, ਇਹ ਪੰਜ ਕੱਕੇ ਦਿੱਤੇ ਨੇ ਸਿੱਖ ਨੂੰ, ਕੇਸ ਦਿੱਤੇ ਨੇ, ਸ੍ਰੀ ਸਾਹਿਬ ਦਿੱਤੀ ਹੈ, ਇਹ ਸਾਰੇ ਦਿੱਤੇ ਨੇ। ਸਿੱਖੀ ਵਿੱਚ ਤਾਂ ਬਾਹਰਲੇ ਚਿੰਨ੍ਹਾਂ ਦੀ ਇੰਨੀ ਮਹਾਨਤਾ ਸੀ। ਅਸੀਂ ਕਹਿੰਦੇ ਹਾਂ ਹੁਣ ਦੁਨੀਆ ਬਦਲ ਗਈ ਜੀ, ਹੁਣ ਕਹਿੰਦੇ ਸਾਨੂੰ ਸਹਿਜਧਾਰੀ ਸਿੱਖ ਰਹਿਣ ਦਿਓ। ਸਹਿਜਧਾਰੀ ਸਿੱਖ ਕਿੰਨਾ ਕਮਜ਼ੋਰ ਹੋ ਗਿਆ, ਸਹਿਜਧਾਰੀ ਦਾ ਪਤਾ ਹੀ ਨਹੀਂ ਹੁੰਦਾ ਕੀ ਹੈ। ਸਹਿਜਧਾਰੀ ਦੀ ਪਦਵੀ ਬੜੀ ਵੱਡੀ ਹੈ, ਸਾਨੂੰ ਰਹਿਣ ਦਿਓ ਜੀ ਸਹਿਜਧਾਰੀ। ਅਸੀਂ ਵੀ ਤਾਂ ਸਿੱਖ ਹਾਂ, ਸਾਨੂੰ ਬਾਹਰ ਕਿਉਂ ਕੱਢ ਦਿਓ? ਬਾਹਰ ਕੋਈ ਨਹੀਂ ਕੱਢਦਾ, ਬੰਦਾ ਆਪ ਹੀ ਨਿਕਲ ਜਾਂਦਾ। ਕਦੀ ਸਮਾਂ ਸੀ ਜਦੋਂ ਸਿੱਖ ਦੇ ਗੁਰੂ ਨੇ ਦੂਜਿਆਂ ਦੇ ਚਿੰਨ੍ਹ ਬਚਾ ਲਏ, ਇਤਿਹਾਸ ਵਿੱਚ ਲਿਖਿਆ ਹੋਇਆ। ਉਹ ਸਮਾਂ ਸੀ, ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਹੈ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ। ਤਾਂਕਾ ਦੇ ਅਰਥ ਕੀ ਨੇ? ਤਿਲਕ ਅਤੇ ਜੰਝੂ ਉਹਨਾਂ ਦਾ ਚਿੰਨ੍ਹ ਸੀ। ਸਿੱਖ ਦਾ ਗੁਰੂ ਹੋਵੇ ਇੰਨਾ ਸ਼ਕਤੀਸ਼ਾਲੀ ਕਿ ਉਹਦੇ ਵਿੱਚ ਇੰਨੀ ਸ਼ਕਤੀ ਹੋਵੇ ਕਿ ਉਹ ਦੂਜਿਆਂ ਦੇ ਧਾਰਮਿਕ ਚਿੰਨ੍ਹ ਬਚਾ ਦੇਵੇ। ਤਿਲਕ ਅਤੇ ਜੰਝੂ ਉਹਨਾਂ ਦੇ ਰੱਖ ਲਏ, ਆਪਣੇ ਕੋਈ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਜੰਝੂ ਨਹੀਂ ਸੀ ਪਾਇਆ, ਨਾ ਤਿਲਕ ਲਾਇਆ ਸੀ, ਉਹਨਾਂ ਦਾ ਸੀ, ਦੂਜਿਆਂ ਦਾ। ਟੱਲ ਉਹਨਾਂ ਦੇ ਵੱਜਦੇ ਸਨ, ਆਰਤੀ ਉਹ ਕਰਦੇ ਸਨ, ਸਿੱਖ ਨਹੀਂ ਸਨ ਕਰਦੇ। ਉਹਨਾਂ ਦੇ ਚਿੰਨ੍ਹ ਬਚਾਏ ਸਿੱਖ ਦੇ ਗੁਰੂ ਨੇ, ਇੰਨੀ ਤਾਕਤ ਸੀ ਸਿੱਖਾਂ ਦੇ ਗੁਰੂ ਵਿੱਚ। ਪਰ ਪਤਾ ਨਹੀਂ ਅੱਜ ਸਿੱਖਾਂ ਨੂੰ ਕੀ ਹੋ ਗਿਆ, ਉਹਨਾਂ ਦੂਜਿਆਂ ਦੇ ਕੀ ਬਚਾਉਣੇ ਨੇ, ਉਹ ਤਾਂ ਆਪਣੇ ਵੀ ਨਹੀਂ ਬਚਾ ਰਹੇ, ਆਪਣੇ ਚਿੰਨ੍ਹ ਕੇਸ ਆਪਣੇ ਵੀ ਨਹੀਂ ਬਚਦੇ ਪਏ ਉਹਨਾਂ ਤੋਂ। ਇਹਦੇ ਕੁਝ ਅਰਥ ਨਿਕਲ ਸਕਦੇ ਨੇ, ਜਦੋਂ ਕੋਈ ਪੁੱਤਰ ਪਿਤਾ 'ਤੇ ਨਹੀਂ ਨਾ ਜਾਂਦਾ ਤਾਂ ਬੜੇ ਵੱਡੇ ਸ਼ੰਕੇ ਖੜ੍ਹੇ ਹੋ ਜਾਂਦੇ ਨੇ। ਅਗਲਾ ਕਹਿੰਦਾ ਹੈ ਤੇਰਾ ਬਾਪ ਤਾਂ ਬੜਾ ਖਾਨਦਾਨੀ ਸੀ, ਇੱਕ ਹੀ ਹੋ ਗਿਆ, ਉਹਨੇ ਤਾਂ ਕਦੀ ਇਹ ਕੰਮ ਕੀਤੇ ਨਹੀਂ ਸੀ ਜਿਹੜਾ ਤੂੰ ਕਰ ਗਿਆ, ਉਹ ਤਾਂ ਇੰਨਾ ਭ੍ਰਿਸ਼ਟ ਜਿੰਨਾ ਤੂੰ ਹੋ ਗਿਆ, ਉਹ ਤਾਂ ਚੜ੍ਹਦੀ ਕਲਾ ਸੀ ਬੜੀ, ਤਾਂ ਉੱਥੇ ਸ਼ੱਕ ਕੀਤਾ ਜਾ ਸਕਦਾ, ਉਹਦੇ ਉੱਤੇ ਸੰਦੇਹ ਕੀਤਾ ਜਾ ਸਕਦਾ, ਉਹਦੇ ਬਾਰੇ ਸੋਚਿਆ ਜਾ ਸਕਦਾ ਕਿ ਵੀ ਉਸ ਪਿਓ ਦਾ ਪੁੱਤਰ ਵੀ ਹੈ ਕਿ ਨਹੀਂ, ਕਿਤੇ ਲੇਬਲ ਹੀ ਲਾਇਆ ਹੈ, ਇਹ ਉਸ ਗੁਰੂ ਦਾ ਸਿੱਖ ਵੀ ਹੈ ਕਿ ਨਹੀਂ, ਕਿਤੇ ਝੂਠਾ ਲੇਬਲ ਹੀ ਲਾ ਕੇ ਸਿੱਖ ਵਾਲਾ ਰਾਸ਼ਨ ਕਾਰਡ 'ਤੇ ਲਿਖਾਈ ਫਿਰਦਾ ਹੈ, ਇਹ ਗਲਤੀ ਵੀ ਹੋ ਸਕਦੀ ਹੈ। ਤਾਂ ਗੁਰੂ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਜੁਗਤ ਤੋਂ ਬਿਨਾਂ ਨਹੀਂ, ਅਤੇ ਧਰਮ ਦੀਆਂ ਤਿੰਨ ਜੁਗਤਾਂ ਨੇ, ਪਹਿਲੀ ਜੁਗਤ ਹੈ ਸਰੀਰ 'ਤੇ ਧਰਮ ਧਾਰਨ ਕਰਨਾ, ਦੂਜੀ ਜੁਗਤ ਹੈ ਗੁਰੂ ਕੇ ਦਿੱਤੇ ਹੋਏ ਸ਼ਬਦ ਦੀ ਅੰਤਰ ਧਿਆਨ ਹੋ ਕੇ ਜੀਵਨ ਦੇ ਅੰਦਰ ਜਾਪ ਕਰਨਾ, ਉਹਨੂੰ ਜਪਣਾ, ਔਰ ਉਸ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਵਸੇ ਹੋਏ ਸ਼ਬਦ ਦੀ ਖੋਜ ਕਰਨੀ ਜਿਹੜਾ ਸਾਨੂੰ ਚਲਾ ਰਿਹਾ ਹੈ। ਸ਼ਬਦ ਕਿੱਥੇ ਰਹਿੰਦਾ ਹੈ, ਸ਼ਬਦ ਕੀ ਹੈ, ਬੜੇ ਬੜੇ ਸਵਾਲ ਨੇ। ਇੱਕ ਗੁਰਸਿੱਖ ਨੇ ਮੈਨੂੰ ਪੁੱਛਿਆ, ਆ ਚੁੱਪ ਕਰਾ ਦੇ, ਇੱਕ ਗੁਰਸਿੱਖ ਨੇ ਇਹ ਸਵਾਲ ਕੀਤਾ, ਪੁੱਛਿਆ ਕਿ ਜਿੰਨੇ ਸਾਡੇ ਕੋਲ ਕਥਾਵਾਚਕ ਆਉਂਦੇ ਉਹ ਇਹ ਪੁੱਛਦੇ, ਉਹ ਇਹ ਕਹਿੰਦੇ ਨੇ ਸ਼ਬਦ ਹੈ ਸਾਡਾ ਗੁਰੂ, ਨਹੀਂ ਝੁਕਣਾ ਕਿਸੇ ਹੋਰ ਅੱਗੇ, ਜਕਾਰਾ ਬੁਲਾਓ, ਕਿਸੇ ਅੱਗੇ ਝੁਕਣਾ ਨਹੀਂ। ਜਿਵੇਂ ਫੌਜ ਖੜ੍ਹੀ ਹੁੰਦੀ ਹੈ ਨਾ, ਉਹਨਾਂ ਨੂੰ ਜਰਨੈਲ ਕਹਿੰਦਾ ਬਸ ਜੋ ਅੱਗੇ ਆਇਆ ਮਾਰ ਦੇਣਾ, ਇਹ ਕਮਰਸ਼ੀਅਲ ਕੀਤਾ ਜਾਂਦਾ ਹੈ। ਧਰਮ ਤਾਂ ਕਮਰਸ਼ੀਅਲ ਨਹੀਂ ਸੀ, ਉਹ ਤਾਂ ਅੰਦਰੋਂ ਪੈਦਾ ਕੀਤਾ ਜਾਣਾ। ਉਹ ਕਹਿੰਦੇ ਸਾਨੂੰ ਸਿਖਾਇਆ ਜਾ ਰਿਹਾ ਸ਼ਬਦ ਤੁਹਾਡਾ ਗੁਰੂ, ਸ਼ਬਦ ਤੁਹਾਡਾ ਗੁਰੂ, ਅਤੇ ਮੈਂ ਕਿਹਾ ਹੈ ਸ਼ਬਦ ਗੁਰੂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ, ਥੋੜ੍ਹਾ ਜਿਹਾ ਕੋਈ ਭੁਲੇਖਾ ਜਿਹਾ ਹੈ, ਕਿਹੜਾ ਸ਼ਬਦ ਵਿੱਚੋਂ ਸਾਡਾ ਗੁਰੂ ਹੈ, ਇਹਦੇ ਵਿੱਚੋਂ ਦੱਸੋ ਕਿਹੜਾ ਸ਼ਬਦ। ਮੈਂ ਕਿਹਾ ਬਸ ਇਹ ਤਾਂ ਅਸੀਂ ਲੱਭਿਆ ਨਹੀਂ, ਇਹਦੇ ਉੱਤੇ ਤਾਂ ਅਸੀਂ ਗਏ ਨਹੀਂ, ਅਸੀਂ ਇੱਕ ਲੇਵਲ ਨੂੰ ਵਾਰ ਵਾਰ ਦੁਹਰਾ ਰਹੇ ਹਾਂ ਔਰ ਇੰਨੇ ਗੁੱਸੇ ਵਿੱਚ ਦੁਹਰਾ ਰਹੇ ਹਾਂ। ਜਦੋਂ ਬੰਦਾ ਕੋਈ ਬੋਲਦਾ ਗੁਰੂ ਬਾਰੇ ਕੀ ਗੱਲ ਕਹਿੰਦਾ, ਏਡਾ ਵੱਡਾ ਗੁਰੂ, 1430 ਅੰਗ, ਗਿਆਨ ਦੀਆਂ ਅਥਾਹ ਪਰਿਭਾਸ਼ਾ ਪ੍ਰਣਾਲੀਆਂ, ਅਤੇ ਬੋਲਣ ਵਾਲਾ ਕਿੱਥੋਂ ਤੱਕ ਜਾਂਦਾ? ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਣਾ ਨਹੀਂ, ਬਸ ਗੱਲ ਖਤਮ ਹੋ ਗਈ। ਬਸ ਇਹ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਿੰਨੀ ਲੰਮੀ ਵਿਆਖਿਆ ਹੈ, ਉਹਦੀ ਵਿਆਖਿਆ ਕਿੰਨੇ ਕਰਨੀ ਹੈ, ਉਹਨਾਂ ਸ਼ਬਦਾਂ ਨੂੰ ਕਿੰਨੇ ਪ੍ਰਚਾਰਨਾ ਹੈ, ਕਿੰਨੇ ਖੋਲ੍ਹਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦੋ ਹੀ ਤਾਂ ਪੰਕਤੀਆਂ ਨੇ ਲਿਖੀਆਂ ਹੋਈਆਂ ਵੀ ਤੁਸੀਂ ਇਹਦੇ ਤੋਂ ਬਿਨਾਂ ਮੰਨਣਾ ਨਹੀਂ। ਚਲੋ ਚੰਗੀ ਗੱਲ ਹੈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਸੱਚ ਹੈ। ਪਰ ਸਾਡੇ ਤੋਂ ਨਾ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਉੱਤੇ ਆਪਣਾ ਜੀਵਨ ਜੀਵਿਆ ਜਾ ਸਕਿਆ, ਚਲੋ ਉਹ ਤਾਂ ਹੈ ਵੀ ਬੜਾ ਕਠਿਨ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਜਿਹੜੀ ਅਸੀਂ ਸਿਰਫ ਥੋੜ੍ਹੀ ਜਿਹੀ ਕਰ ਸਕਦੇ ਹਾਂ, ਅਸੀਂ ਉਹ ਵੀ ਨਹੀਂ ਕਰ ਸਕਦੇ, ਥੋੜ੍ਹੀ ਜਿਹੀ ਕਰ ਸਕਦੇ, ਉਹ ਵੀ ਸਾਡੇ ਤੋਂ ਹੋਈ ਨਹੀਂ। ਇੱਕ ਰਿਵਾਜ਼ ਚੱਲ ਪਿਆ ਸਿਰਫ, ਇੱਕ ਤਰ੍ਹਾਂ ਦਾ ਇਹ ਰੀਤ ਬਣ ਗਈ। ਇਹ ਤਾਂ ਨਵਾਂ ਨਰ ਹੋਇਆ ਸੀ ਕਿ ਸਦ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਵੇ ਨਾ ਜਾਏ ਮੇਰਾ ਪ੍ਰਭ ਅਵਿਨਾਸੀ। ਇਸ ਕਰਕੇ ਜੁਗਤ ਤਿੰਨ ਹੈ, ਧਰਮ ਦੀ ਜੁਗਤ ਤਿੰਨ ਤਰ੍ਹਾਂ ਦੀ ਏ। ਉਹਨੂੰ ਸਰੀਰ 'ਤੇ ਹੰਡਾਇਆ, ਅਰਥ ਦੀ ਸਮਝ ਆ ਜਾਏਗੀ। ਪਹਿਲਾ ਪਦਾਰਥ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ, ਪਹਿਲਾ ਪਦਾਰਥ ਧਰਮ, ਇਸ ਤਰ੍ਹਾਂ ਦਾ ਉਹਦੇ ਤਿੰਨ ਅੰਗ, ਗੁਰੂ ਦਾ ਬਾਹਰਲਾ ਹੁਕਮ, ਸ਼ਬਦ ਦਾ ਅਭਿਆਸ, ਫੀਲਡ ਵਿੱਚ ਜਿਹੜਾ ਵਰਤਾਵ ਕਰਨੇ ਉਹ ਸ਼ੁੱਧ ਹੋਵੇ, ਸਾਫ਼ ਹੋਵੇ। ਇਹ ਤਿੰਨ ਹਿੱਸੇ ਨੇ, ਇਹਦੀ ਆਪਾਂ ਵਿਚਾਰ ਹੋਰ ਵੀ ਕਰਨੀ, ਹੁਣ ਸਮਾਂ ਹੋਇਆ, ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਉਣੀ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ ਤਾਂ ਕਿ ਇੱਥੇ ਆਇਆ ਹੋਇਆ ਗੁਰੂ ਚਰਨਾਂ ਵਿੱਚ ਸਫਲ ਹੋ ਸਕੇ। ਵਾਹਿਗੁਰੂ, 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 ਵਾਹਿਗੁਰੂ।